ਪਹਿਲੀ ਵਿੱਚ ਗੁਰਦੇਵ ਨੇ ਸਰੀਰ ਨੂੰ ਮੁਖਾਤਮ ਹੋ ਕੇ ਬੋਲ ਆਖੇ, ਦੂਸਰੀ ਵਿੱਚ ਗੁਰਦੇਵ ਨੇ ਇਹਨਾਂ ਅੱਖਾਂ ਨੂੰ ਮੁਖਾਤਮ ਹੋ ਕੇ ਬੋਲ ਆਖੇ, ਔਰ ਤੀਸਰੀ ਪੌੜੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਕੰਨਾਂ ਨੂੰ ਮੁਖਾਤਮ ਹੋ ਕੇ ਬੋਲ ਆਖੇ। ਪਰ ਕਿੰਨਾ ਪਿਆਰਾ ਢੰਗ ਹੈ ਸਤਿਗੁਰਾਂ ਦਾ ਸਮਝਾਵਣ ਦਾ। ਤਿੰਨੇ ਵਾਰੀ ਜਦੋਂ ਸਤਿਗੁਰਾਂ ਨੇ ਗੱਲ ਕੀਤੀ ਤੇ ਗੱਲ ਆਪਣੇ ਸਰੀਰ ਦੀ ਕੀਤੀ, ਆਪਣੀਆਂ ਅੱਖਾਂ ਦੀ ਕੀਤੀ, ਆਪਣੇ ਕੰਨਾਂ ਦੀ ਕੀਤੀ, ਸਰੀਰ ਦੀ ਗੱਲ ਕੀਤੀ ਤੇ ਉਦੋਂ ਵੀ ਸ਼ਬਦ ਇਹ ਵਰਤਿਆ, ਇਹ ਸਰੀਰਾ ਮੇਰੇ ਆ, ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜੱਗ ਮਹਿ ਆਇਆ, ਹੇ ਮੇਰਿਆ ਸਰੀਰਾ, ਤੂੰ ਜਗਤ ਦੇ ਵਿੱਚ ਆਣ ਕੇ ਅੱਜ ਤੱਕ ਕੀਤਾ ਕੀ, ਤੂੰ ਨਿਕੰਮੇ ਕੰਮਾਂ ਦੇ ਵਿੱਚ ਉਲਝਿਆ ਰਹਿਆ, ਤੂੰ ਕਰਨ ਵਾਲਾ ਜਿਹੜਾ ਕੰਮ ਸੀ ਉਹ ਨਹੀਂ ਕੀਤਾ, ਜਦੋਂ ਦਾ ਤੂੰ ਜਗਤ ਦੇ ਵਿੱਚ ਆਇਆ, ਵੇਖ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਜਿਸ ਹਰੀ ਨੇ ਤੇਰਾ ਇਹ ਰਚਨ ਰਚਿਆ ਸੀ, ਜਿਸ ਹਰੀ ਨੇ ਤੇਰੀ ਇਸ ਬਣਤਰ ਨੂੰ ਬਣਾਇਆ ਸੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਤੂੰ ਉਸ ਪੈਦਾ ਕਰਨ ਵਾਲੇ ਨੂੰ ਭੁਲਾ ਕੇ ਬਹਿ ਗਿਆ, ਕਦੇ ਆਪਣੇ ਚਿੱਤ ਦੇ ਅੰਦਰ ਉਹਨੂੰ ਯਾਦ ਨਹੀਂ ਕੀਤਾ, ਕਦੇ ਆਪਣੇ ਚਿੱਤ ਦੇ ਅੰਦਰ ਉਹਨੂੰ ਸਿਮਰਿਆ ਨਹੀਂ, ਕਦੇ ਦੋ ਪਲ ਬੈਠ ਕੇ ਉਸ ਮਾਲਕ ਦੇ ਕੀਤੇ ਹੋਏ ਉਪਕਾਰਾਂ ਨੂੰ ਕਦੇ ਤੂੰ ਯਾਦ ਨਹੀਂ ਕੀਤਾ। ਉਹ ਯਾਦ ਹੋਣਗੇ, ਗੁਰਦੇਵ ਕਹਿਣ ਲੱਗੇ, ਜੇ ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ, ਕਿਉਂ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਨੇਕ ਕਮਾਈ ਕਰਕੇ ਜਿਹੜਾ ਸਤਿਗੁਰੂ ਦੇ ਪ੍ਰਸ਼ਾਦ ਦਾ ਪਾਤਰ ਬਣਿਆ, ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਗੁਰੂ ਦੇ ਗਿਆਨ ਦਾ ਜਿਹੜਾ ਪਾਤਰ ਬਣਿਆ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦਾ ਇਹ ਸਰੀਰ ਪ੍ਰਵਾਨ ਹੋਇਆ, ਪ੍ਰਵਾਨ ਹੋਇਆ ਭਾਵ ਸਫਲਾ ਹੋ ਗਿਆ, ਜਿਸ ਨੇ ਗੁਰੂ ਦੇ ਨਾਲ ਆਪਣਾ ਚਿੱਤ ਜੋੜਿਆ, ਜਿਸ ਨੇ ਆਪਣਾ ਜੀਵਨ ਗੁਰੂ ਦੇ ਉਪਦੇਸ਼ਾਂ ਦੇ ਨਾਲ ਜੋੜ ਕੇ ਬਤੀਤ ਕੀਤਾ। ਅਖਰੀ ਅਰਥ ਪਹਿਲੀ ਪੌੜੀ, ਸਰੀਰ ਨੂੰ ਮੁਖਾਤਬ ਹੁੰਦੇ ਨੇ ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਸਰੀਰ ਨੂੰ ਮੁਖਾਤਬ ਹੁੰਦੇ ਨੇ। ਜੇ ਅੱਖਾਂ ਨੂੰ ਮੁਖਾਤਬ ਹੁੰਦੇ ਨੇ ਤੇ ਸਤਿਗੁਰੂ ਫਿਰ ਕਹਿੰਦੇ ਨੇ ਇਹ ਨੇਤਰੋ ਮੇਰੇ ਹੋ, ਆਪਣੀਆਂ ਅੱਖਾਂ ਨੂੰ ਆਪਣੇ ਨੇਤਰਾਂ ਨੂੰ ਮੁਖਾਤਬ ਹੁੰਦੇ ਨੇ ਕਿ ਹੇ ਮੇਰੇ ਨੇਤਰੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਗੁਰਦੇਵ ਕਹਿਣ ਲੱਗੇ ਇਹ ਨੇਤਰੋ ਤੁਸੀਂ ਦੇਖਣ ਯੋਗ ਤਾਂ ਹੋਇਓ, ਤੁਹਾਡੇ ਤੇ ਕਿਸੇ ਨੇ ਕਿਰਪਾ ਕੀਤੀ, ਤੁਹਾਡੇ ਵਿੱਚ ਕਿਸੇ ਨੇ ਦੇਖਣ ਦੀ ਸ਼ਕਤੀ ਭਰੀ ਹੈ। ਜਿਸ ਨੇ ਦੇਖਣ ਦੀ ਸ਼ਕਤੀ ਭਰੀ ਹੈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਉਸਨੂੰ ਹੀ ਨਹੀਂ ਦੇਖੋਗੇ, ਉਹ ਜਿਹੜਾ ਤੁਹਾਡੇ ਅੰਦਰ ਹੈ ਉਹ ਬਾਹਰ ਵੀ ਹਰੇਕ ਦੇ ਅੰਦਰ ਹੀ ਉਹੀ ਹੈ। ਜੇ ਸਾਰਿਆਂ ਦੇ ਅੰਦਰ ਉਸ ਨੂੰ ਦੇਖ ਕੇ ਉਸ ਤਰੀਕੇ ਦੇ ਨਾਲ ਸੰਸਾਰ ਦੇ ਅੰਦਰ ਆਪਣਾ ਵਿਹਾਰ ਬਣਾਓਗੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਨੇਤਰ ਜਿਹੜੇ ਨੇ ਸਫਲ ਹੋ ਜਾਣਗੇ। ਇਹ ਵਿਸ ਸੰਸਾਰ ਤੁਮ ਦੇਖਦੇ, ਵਿਸ ਦਾ ਅਰਥ ਹੈ ਵਿਸ਼ਵ, ਵਿਸ਼ਵ ਤੋਂ ਭਾਵ ਹੈ ਸਾਰਾ ਸੰਸਾਰ। ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਹੇ ਮੇਰੇ ਨੇਤਰੋ, ਜਿਸ ਨੇ ਤੁਹਾਡੇ ਵਿੱਚ ਦੇਖਣ ਦੀ ਤਾਕਤ ਭਰੀ ਹੈ, ਇਹ ਸਾਰਾ ਸੰਸਾਰ ਉਸੇ ਦਾ ਹੀ ਬਣਾਇਆ ਹੋਇਆ ਹੈ। ਇਸ ਵਾਸਤੇ ਕਿਸੇ ਤੋਂ ਘਿਰਣਾ ਕਰਨ ਦੀ ਜ਼ਰੂਰਤ ਨਹੀਂ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਪਹਿਲੀ ਪੌੜੀ ਅੰਦਰ ਵੀ ਗੁਰੂ ਦੇ ਪ੍ਰਸਾਦ ਦੀ ਗੱਲ ਕੀਤੀ, ਦੂਸਰੀ ਪੌੜੀ ਅੰਦਰ ਵੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਦੇ ਪ੍ਰਸਾਦ ਦੀ ਗੱਲ ਕਰਦੇ ਨੇ। ਗੁਰ ਪ੍ਰਸਾਦੀ ਬੁੱਝਿਆ, ਜਿਸ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਬੁੱਝ ਲਿਆ, ਜਿਸ ਨੇ ਗੁਰੂ ਦੇ ਦਿੱਤੇ ਹੋਏ ਗਿਆਨ ਦੀ ਬਰਕਤ ਦੇ ਨਾਲ ਇਸ ਗੱਲ ਨੂੰ ਸਮਝ ਲਿਆ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਸ ਕਿਸੇ ਨੇ ਵੀ ਗੁਰੂ ਦੀ ਕਿਰਪਾ ਦੇ ਨਾਲ ਇਸ ਗੱਲ ਨੂੰ ਸਮਝ ਲਿਆ, ਉਹ ਕਹਿੰਦਾ ਹਰ ਬਿਨ ਅਵਰ ਨਾ ਕੋਈ, ਕੋਈ ਜੀਵ ਵੀ ਐਸਾ ਨਹੀਂ ਜਿਸ ਦੇ ਅੰਦਰ ਉਹ ਮਾਲਕ ਦੀ ਜੋਤ ਨਾ ਹੋਵੇ, ਜਿਸ ਮਾਲਕ ਦੀ ਜੋਤ ਮੇਰੇ ਆਪਣੇ ਅੰਦਰ ਹੈ। ਗੁਰਦੇਵ ਕਹਿਣ ਲੱਗੇ ਜਿਤਨੀ ਦੇਰ ਤੱਕ ਇਸ ਗੱਲ ਨੂੰ ਨਹੀਂ ਸੀ ਬੁੱਝਿਆ, ਜਿਤਨੀ ਦੇਰ ਤੱਕ ਇਸ ਗੱਲ ਨੂੰ ਨਹੀਂ ਸੀ ਸਮਝਿਆ, ਉਤਨੀ ਦੇਰ ਤੱਕ ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਅੱਖਾਂ ਅੰਨੀਆਂ ਸਨ, ਇਹਨਾਂ ਨੂੰ ਦੇਖਣਾ ਨਹੀਂ ਸੀ ਆਉਂਦਾ, ਇਹ ਵਿਤਕਰਿਆਂ ਦੇ ਨਾਲ ਸੰਸਾਰ ਨੂੰ ਦੇਖਦੀਆਂ ਸਨ। ਪਰ ਜਦੋਂ ਦਾ ਕਹਿਣ ਲੱਗੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਜਦੋਂ ਸੱਚਾ ਗੁਰੂ ਮਿਲਿਆ, ਜਦੋਂ ਸੱਚੇ ਗੁਰੂ ਦਾ ਗਿਆਨ ਮਿਲਿਆ, ਫਿਰ ਕੀ ਹੋਇਆ? ਗੁਰਦੇਵ ਸ਼ਬਦ ਵਰਤਦੇ ਨੇ ਦਿਵ ਦ੍ਰਿਸ਼ਟ, ਕਹਿਣ ਲੱਗੇ ਉਸ ਤੱਕਣੀ ਦੇ ਵਿੱਚ ਚਮਕ ਆ ਗਈ, ਉਹਨਾਂ ਅੱਖਾਂ ਦੇ ਵਿੱਚ ਚਮਕ ਆ ਗਈ, ਉਹਨਾਂ ਦੀ ਦੇਖਣੀ ਜਿਹੜੀ ਹੈ ਉਹ ਬੜੀ ਖੂਬਸੂਰਤ ਹੋ ਗਈ, ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਹੁਣ ਸੰਸਾਰ ਨੂੰ ਦੇਖਣ ਲੱਗ ਪਈਆਂ ਨੇ, ਉਹਨਾਂ ਅੱਖਾਂ ਦਾ ਦੇਖਣਾ ਜਿਹੜਾ ਹੈ ਉਹ ਸਫਲਾ ਹੋ ਗਿਆ। ਨਹੀਂ ਤੇ ਗੁਰਦੇਵ ਨੇ ਆਖਿਆ ਸੀ ਅੱਖਾਂ ਉਹੀ ਨੇ ਸੰਸਾਰ ਨੂੰ ਦੇਖ ਦੇਖ ਕੇ ਇਹ ਅੱਖਾਂ ਜਿਹੜੀਆਂ ਵਿਆਕੁਲ ਹੋ ਰਹੀਆਂ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਹਾਲੋਂ ਬਿਹਾਲ ਹੋਈਆਂ ਪਈਆਂ ਸਨ। ਜਿਨ੍ਹਾਂ ਜਿਨ੍ਹਾਂ ਸੰਸਾਰ ਨੂੰ ਦੇਖਦੀਆਂ ਪਈਆਂ ਸਨ, ਤਿਵੇਂ ਤਿਵੇਂ ਇਹਨਾਂ ਅੱਖਾਂ ਦੀ ਜਿਹੜੀ ਲਾਲਸਾ ਸੀ ਗੁਰਦੇਵ ਕਹਿਣ ਲੱਗੇ ਹੋਰ ਵੱਧਦੀ ਜਾਂਦੀ ਸੀ। ਬਾਣੀ ਨੇ ਆਖਿਆ ਸੀ ਨਾ ਕਿ ਥਾਕੇ ਨੈਣ ਸ਼ਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨ ਥਾਕ ਸਮਾਇਆ। ਤੇ ਭਾਈ ਗੁਰਦਾਸ ਜੀ ਨੇ ਆਖਿਆ ਸੀ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਰੱਜੀਆਂ ਨਹੀਂ, ਬਾਣੀ ਕਹਿੰਦੀ ਹੈ ਥੱਕ ਗਈਆਂ, ਥੱਕਣਾ ਤੇ ਰੱਜਣਾ ਦੋਨਾਂ ਦੇ ਵਿੱਚ ਅੰਤਰ ਹੈ। ਅੱਖਾਂ ਜਿਹੜੀਆਂ ਨੇ ਮਨੁੱਖ ਦੀਆਂ ਦੇਖ ਦੇਖ ਕੇ ਆਖਰ ਥੱਕ ਜਾਂਦੀਆਂ ਨੇ, ਇਹਨਾਂ ਦੇ ਵਿੱਚੋਂ ਦੇਖਣ ਦੀ ਤਾਕਤ ਜਿਹੜੀ ਆ ਉਹ ਖਤਮ ਹੋ ਜਾਂਦੀ ਹੈ, ਪਰ ਦੇਖਣ ਦੀ ਲਾਲਸਾ ਜਿਹੜੀ ਆ ਉਹ ਨਹੀਂ ਮਿਟਦੀ। ਦੁਨੀਆਂ ਦੇ ਰੰਗ ਤਮਾਸ਼ੇ ਦੇਖਣ ਦੀ ਲਾਲਸਾ ਇਹਨਾਂ ਅੱਖਾਂ ਦੀ ਖਤਮ ਨਹੀਂ ਹੁੰਦੀ। ਮਨੁੱਖ ਚਾਹੁੰਦਾ ਕੋਈ ਇਹੋ ਜਿਹਾ ਸ਼ੀਸ਼ਾ ਮੈਨੂੰ ਹੋਰ ਮਿਲ ਜਾਏ, ਐਨਕ ਦਾ ਕੋਈ ਇਹੋ ਜਿਹਾ ਨੰਬਰ ਮੈਨੂੰ ਹੋਰ ਮਿਲ ਜਾਏ, 10-20 ਸਾਲ ਮੈਂ ਸੰਸਾਰ ਦੇ ਤਮਾਸ਼ੇ ਹੋਰ ਦੇਖ ਲਵਾਂ। ਅੱਖਾਂ ਥੱਕ ਗਈਆਂ ਨੇ, ਪਰ ਗੁਰਦੇਵ ਕਹਿੰਦੇ ਨੇ ਅੱਖਾਂ ਦੇਖ ਦੇਖ ਕੇ ਮਨੁੱਖ ਦੀਆਂ ਰੱਜੀਆਂ ਨਹੀਂ, ਕੰਨ ਜਿਹੜੇ ਨੇ ਸੁਣ ਸੁਣ ਕੇ ਮਨੁੱਖ ਦੇ ਥੱਕ ਜਾਂਦੇ ਨੇ, ਇਹਨਾਂ ਦੀ ਸੁਣਨ ਦੀ ਸ਼ਕਤੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਪਰ ਕੀ ਕੰਨ ਰੱਜ ਵੀ ਜਾਂਦੇ ਨੇ? ਮਨੁੱਖ ਚਾਹੁੰਦਾ ਕੋਈ ਇਹੋ ਜਿਹੀ ਮਸ਼ੀਨ ਮੈਨੂੰ ਮਿਲ ਜਾਏ, 5-7 ਸਾਲ ਮੈਂ ਹੋਰ ਦੁਨੀਆਂ ਦੀਆਂ ਗੱਲਾਂ ਨੂੰ ਸੁਣ ਲਵਾਂ। ਕੰਨ ਥੱਕ ਗਏ, ਪਰ ਕੰਨ ਜਿਹੜੇ ਨੇ ਰੱਜੇ ਨਹੀਂ। ਮਨੁੱਖ ਦੀ ਕਾਇਆ ਦਾ ਇਕੱਲਾ ਇਕੱਲਾ ਅੰਗ ਜਿਹੜਾ ਹੈ ਥੱਕ ਤੇ ਜਾਂਦਾ ਹੈ, ਰੱਜਦਾ ਨਹੀਂ। ਗੁਰਮਤਿ ਕਹਿੰਦੀ ਹੈ ਇਹ ਸਰੀਰ ਜਿਹੜਾ ਹੈ ਥੱਕ ਜਾਏ, ਮੈਂ ਚਾਹੁੰਦਾ ਗੁਰਦੇਵ ਕਹਿਣ ਲੱਗੇ ਥੱਕਣ ਤੋਂ ਪਹਿਲਾਂ ਪਹਿਲਾਂ ਇਹ ਮਨੁੱਖ ਰੱਜ ਜਾਏ। ਰਸਨਾ ਰਮਤ ਸੁਨਤ ਸੁਖ ਸ਼ਰਵਣਾ, ਚਿੱਤ ਚੇਤੈ ਸੁਖ ਹੋਈ ਕਹੁ ਭੀਖਣ, ਦੋਇ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ। ਜਦੋਂ ਰੱਬੀ ਯਾਦ ਦੇ ਨਾਲ ਮੇਰੀ ਸਾਂਝ ਪਈ, ਜਦੋਂ ਰੱਬੀ ਹੁਕਮ ਦੇ ਨਾਲ ਮੇਰੀ ਸਾਂਝ ਬਣੀ, ਜਦੋਂ ਗੁਰੂ ਦੇ ਗਿਆਨ ਦੇ ਨਾਲ ਮੇਰਾ ਨਾਤਾ ਜੁੜਿਆ, ਜਦੋਂ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਜਿਉਣ ਦੀ ਮੈਨੂੰ ਜਾਚ ਆ ਗਈ, ਜਦੋਂ ਮੇਰੀਆਂ ਅੱਖਾਂ ਨੂੰ ਦੇਖਣ ਦੀ ਜਾਚ ਆ ਗਈ, ਮੇਰੇ ਕੰਨਾਂ ਨੂੰ ਸੁਣਨ ਦੀ ਜਾਚ ਆ ਗਈ, ਮੇਰੇ ਇਕੱਲੇ ਇਕੱਲੇ ਸਰੀਰ ਦੇ ਅੰਗ ਨੇ ਆਪੋ ਆਪਣਾ ਫਰਜ਼ ਪਹਿਚਾਨਣਾ ਸ਼ੁਰੂ ਕਰ ਲਿਆ। ਗੁਰਦੇਵ ਕਹਿਣ ਲੱਗੇ ਉਸ ਵੇਲੇ ਇਹ ਮਨੁੱਖ ਜਿਹੜਾ ਹੈ ਰੱਜ ਜਾਂਦਾ ਹੈ, ਉਸ ਵੇਲੇ ਇਹ ਮਨੁੱਖ ਤ੍ਰਿਪਤ ਹੋ ਜਾਂਦਾ ਹੈ। ਤੋ ਗੁਰਦੇਵ ਸਰੀਰ ਦੀ ਗੱਲ ਕਰਦੇ ਨੇ ਤੇ ਆਪਣੇ ਸਰੀਰ ਦੀ ਗੱਲ ਕਰਦੇ ਨੇ, ਅੱਖਾਂ ਦੀ ਗੱਲ ਕਰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇ ਆਪਣੀਆਂ ਅੱਖਾਂ ਨੂੰ ਮੁਖਾਤਬ ਹੁੰਦੇ ਨੇ, ਤੇ ਜੇ ਅਗਲੀ ਪੌੜੀ ਦੇ ਅੰਦਰ ਕੰਨਾਂ ਦੀ ਗੱਲ ਕਰਦੇ ਨੇ ਤੇ ਮੁਖਾਤਬ ਸਤਿਗੁਰੂ, ਫਿਰ ਆਪਣੇ ਆਪ ਨੂੰ ਹੋ ਕੇ ਕਹਿੰਦੇ ਨੇ ਇਹ ਸ਼ਰਵਣੋ ਮੇਰੇ ਹੋ, ਸੱਚ ਹੈ ਸੁਣਨੇ ਨੋ ਪਠਾਏ। ਦੂਸਰੇ ਨੂੰ ਨਹੀਂ ਕਹਿ ਰਹੇ ਗੁਰੂ ਅਮਰਦਾਸ ਪਾਤਸ਼ਾਹ, ਆਨੰਦ ਜਿਹੜਾ ਹੈ ਮੈਂ ਪ੍ਰਾਪਤ ਕਰਨਾ ਹੈ ਤੇ ਗੱਲਬਾਤ ਵੀ ਮੈਨੂੰ ਆਪਣੇ ਆਪ ਦੇ ਨਾਲ ਕਰਨੀ ਪਏਗੀ, ਵਿਚਾਰਨਾ ਵੀ ਮੈਨੂੰ ਆਪਣੇ ਆਪ ਨੂੰ ਪਏਗਾ। ਜਿਸ ਨੂੰ ਬਾਣੀ ਨੇ ਆਖਿਆ ਸੀ ਜਿਹੜਾ ਮਨੁੱਖ ਆਪਣੇ ਆਪ ਨੂੰ ਪਰਖਦਾ ਹੈ ਅਸਲ ਦੇ ਵਿੱਚ ਤੇ ਪਾਰਖੂ ਉਹੀ ਹੈ, ਨਾਨਕ ਪਰਖੇ ਆਪ ਕੋ ਤਾਂ ਪਾਰਖ ਜਾਣ। ਬੰਦਾ ਦਾਵਾ ਕਰਦਾ ਸਾਰੀ ਜ਼ਿੰਦਗੀ ਦੂਸਰਿਆਂ ਨੂੰ ਪਰਖਣ ਦਾ, ਪਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਪਾਰਖੂ ਤੇ ਮੈਂ ਉਸ ਨੂੰ ਗਿਣਦਾ ਜਿਹੜਾ ਯਤਨ ਕਰਦਾ ਆਪਣੇ ਆਪ ਨੂੰ ਪਰਖਣ ਦਾ, ਜਿਹੜਾ ਆਪਣੇ ਜੀਵਨ ਨੂੰ ਪਰਚੋਲਣ ਦਾ ਯਤਨ ਕਰਦਾ ਹੈ ਮੇਰੇ ਜੀਵਨ ਦੇ ਅੰਦਰ ਕਿੱਥੇ ਕਿੱਥੇ ਕਿਹੜੀ ਕਮਜ਼ੋਰੀ ਹੈ, ਮੇਰੇ ਜੀਵਨ ਦੇ ਅੰਦਰ ਕਿੱਥੇ ਕਿੱਥੇ ਕਿਹੜਾ ਐਬ ਹੈ, ਕਿੱਥੇ ਕਿੱਥੇ ਮੈਨੂੰ ਜ਼ਰੂਰਤ ਆ ਆਪਣੇ ਜੀਵਨ ਦੇ ਉੱਤੇ ਕੰਮ ਕਰਨ ਦੀ, ਕਿਸ ਕਿਸ ਪਾਸੇ ਵੱਲੋਂ ਮੈਂ ਆਪਣੇ ਜੀਵਨ ਨੂੰ ਹੋਰ ਜ਼ਿਆਦਾ ਵਧੀਆ ਬਣਾ ਸਕਦਾ ਹਾਂ। ਧਰਮ ਦੀ ਸਾਰੀ ਸਾਧਨਾ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਸਿੱਖਿਆ ਮੁਤਾਬਕ ਜੈ ਜਾਖੀਏ। ਜਿਹੜਾ ਮਨੁੱਖ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਮੇਰਾ ਇਸ਼ਟ ਹੈ, ਗੁਰੂ ਗ੍ਰੰਥ ਸਾਹਿਬ ਜੀ ਇਹ ਮੇਰੇ ਗੁਰੂ ਹਨ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਉਸ ਵਾਸਤੇ ਤੇ ਲਾਜ਼ਮੀ ਬਣ ਜਾਂਦਾ ਹੈ ਕਿ ਉਹ ਮਨੁੱਖ ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰੇ, ਆਪਣੇ ਆਪ ਨੂੰ ਜਾਣਨ ਦਾ ਯਤਨ ਕਰੇ। ਗੁਰਦੇਵ ਨੇ ਆਖਿਆ ਸੀ ਜਿਣੀ ਆਤਮ ਚੀਨਿਆ ਪਰਮਾਤਮ ਸੋਈ, ਜਿਹੜਾ ਮਨੁੱਖ ਆਪਣੇ ਆਪ ਨੂੰ ਨਹੀਂ ਜਾਣ ਸਕਿਆ, ਜਿਹੜਾ ਮਨੁੱਖ ਇਮਾਨਦਾਰੀ ਦੇ ਨਾਲ ਸਹੀ ਸਹੀ ਤਰੀਕੇ ਦੇ ਨਾਲ ਆਪਣੇ ਆਪ ਦੀ ਪਹਿਚਾਣ ਨਹੀਂ ਕਰ ਸਕਿਆ, ਮੈਂ ਕੀ ਹਾਂ, ਮੈਂ ਕਿੱਥੇ ਕੁ ਖਲੋਤਾ ਹੋਇਆ, ਜਿਹੜਾ ਮਨੁੱਖ ਆਪਣੇ ਆਪ ਦੇ ਵਿੱਚ ਭੁਲੇਖੇ ਦਾ ਸ਼ਿਕਾਰ ਹੋਇਆ ਹੋਇਆ, ਉਹ ਮਨੁੱਖ ਗੁਰਦੇਵ ਕਹਿੰਦੇ ਨੇ ਰੱਬ ਨੂੰ ਤੇ ਕਦੇ ਵੀ ਨਹੀਂ ਜਾਣ ਸਕਦਾ। ਜਿਨੀ ਆਤਮ ਚੀਨਿਆ ਪਰਮਾਤਮ ਸੋਈ, ਪਰਮਾਤਮਾ ਨੂੰ ਉਹੀ ਮਨੁੱਖ ਚੀਨੇਗਾ, ਉਹੀ ਮਨੁੱਖ ਜਾਣ ਸਕੇਗਾ ਜਿਸਨੇ ਆਪਣੇ ਆਪ ਨੂੰ ਜਾਣ ਲਿਆ। ਜਿਵੇਂ ਜਿਵੇਂ ਆਪਣੇ ਆਪ ਨੂੰ ਜਾਣਨ ਦਾ ਯਤਨ ਕਰੇਗਾ, ਜਿਵੇਂ ਜਿਵੇਂ ਆਪਣੇ ਜੀਵਨ ਦੀ ਗਹਿਰਾਈ ਦੇ ਵਿੱਚ ਉਤਰੇਗਾ, ਪਤਾ ਚੱਲੇਗਾ ਮਾਲਕ ਤੇ ਮੇਰੇ ਆਪਣੇ ਅੰਦਰ ਹੈ, ਮੈਂ ਮਾਲਕ ਦੀ ਹੀ ਅੰਸ਼ ਹਾਂ। ਆਪਣੇ ਆਪ ਨੂੰ ਜਾਣਨਾ ਹੀ ਗੁਰਦੇਵ ਕਹਿੰਦੇ ਨੇ ਪਰਮਾਤਮਾ ਨੂੰ ਜਾਣਨਾ ਹੋ ਜਾ, ਯਾਤਰਾ ਆਰੰਭ ਕਰੇਗਾ ਆਪਣੇ ਆਪ ਨੂੰ ਜਾਣਨ ਤੋਂ। ਜਿਵੇਂ ਜਿਵੇਂ ਆਪਣੇ ਆਪ ਨੂੰ ਜਾਣਦਾ ਜਾਏਗਾ ਗੁਰਦੇਵ ਕਹਿਣ ਲੱਗੇ, ਤਿਵੇਂ ਤਿਵੇਂ ਪਰਮਾਤਮਾ ਦੇ ਨਾਲ ਤੇਰੀ ਸਾਂਝ ਬਣਦੀ ਜਾਏਗੀ। ਭਗਤ ਬੇਣੀ ਜੀ ਦਾ ਇੱਕ ਸ਼ਬਦ ਅੱਜ ਮੈਂ ਵਿਚਾਰ ਰਿਹਾ ਸੀ, ਇਸ ਗੱਲ ਦੇ ਉੱਤੇ ਮੋਹਰ ਲਾਈ ਉਹਨਾਂ ਨੇ, ਸਿਰ ਚੁੱਕਦੇ ਕਿਉਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੰਨੀ ਦੂਰ ਦੂਰ ਜਾ ਕੇ ਉਹ ਚੇਚੇ ਤੌਰ ਤੇ ਇਹਨਾਂ ਭਗਤਾਂ ਦੇ ਬੋਲ ਜਿਹੜੇ ਨੇ ਉਹ ਇਕੱਤਰ ਕਰਕੇ ਲੈ ਕੇ ਆਏ, ਉਹਨਾਂ ਬੋਲਾਂ ਨੂੰ ਸਾਂਭ ਕੇ ਰੱਖੇ ਆਪਣੀ ਬਾਣੀ ਦੇ ਨਾਲ, ਆਪਣੀ ਬਾਣੀ ਦੇ ਨਾਲ ਸਾਂਭ ਕੇ ਉਹ ਸਾਰਾ ਖਜ਼ਾਨਾ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕੀਤਾ, ਫਿਰ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਦੇ ਕੋਲ ਅਪੜਿਆ, ਤੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਸਾਰੀ ਬਾਣੀ ਨੂੰ ਆਪਣੀ ਬਾਣੀ ਦੇ ਨਾਲ ਦਰਜ ਕਰ ਦਿੱਤਾ। ਕਿਉਂ? ਏਕਤਾ ਸੀ, ਇੱਕ ਸਾਰਤਾ ਸੀ, ਗੱਲ ਸਾਰਿਆਂ ਨੇ ਇੱਕ ਦੀ ਕੀਤੀ। ਜੇ ਗੁਰਦੇਵ ਨੇ ਇਹ ਆਖਿਆ ਨਾ ਕਿ ਜਿਹੜਾ ਮਨੁੱਖ ਆਪਣੇ ਆਪ ਨੂੰ ਜਾਣਦਾ ਉਹੀ ਪਰਮਾਤਮਾ ਨੂੰ ਜਾਣ ਸਕੇਗਾ, ਜਿਸ ਨੇ ਆਪਣੇ ਆਪ ਨੂੰ ਨਾ ਜਾਣਿਆ ਉਹਦੇ ਵਾਸਤੇ ਕੋਈ ਪਰਮਾਤਮਾ ਨਹੀਂ। ਤੇ ਭਗਤ ਬੇਣੀ ਜੀ ਨੇ ਬੋਲ ਆਖੇ ਕਹਿਣ ਲੱਗੇ, ਜਿਨ ਆਤਮ ਤੱਤ ਨਾ ਚੀਨਿਆ ਸਭ ਫੋਕਟ ਧਰਮ ਅਭਿਨਿਆ। ਅਭਿਨਿਆ ਆਖਿਆ ਸ਼ਬਦ ਉਹਨਾਂ ਨੇ, ਬੀਨਣ ਦਾ ਅਰਥ ਹੁੰਦਾ ਦੇਖਣਾ, ਤੇ ਅਭਿਨਿਆ ਦਾ ਅਰਥ ਹੈ ਜਿਹੜਾ ਮਨੁੱਖ ਦੇਖ ਨਾ ਸਕਦਾ ਹੋਵੇ, ਅਸੀਂ ਕੀ ਕਹਿੰਦੇ ਉਹਨੂੰ, ਅੰਨਾ ਮਨੁੱਖ। ਕਹਿਣ ਲੱਗੇ ਜਿਨ ਆਤਮ ਤੱਤ ਨਾ ਚੀਨਿਆ, ਜਿਸਨੇ ਆਪਣੇ ਆਪ ਨੂੰ ਨਹੀਂ ਪਹਿਚਾਣਿਆ, ਜਿਸਨੇ ਆਪਣੇ ਤੱਤ ਅਸਲੀਅਤ ਨੂੰ ਨਹੀਂ ਜਾਣਿਆ, ਜਿਸਨੇ ਆਪਣੇ ਜੀਵਨ ਦੀ ਸੱਚਾਈ ਨੂੰ ਨਹੀਂ ਜਾਣਿਆ, ਕਹਿਣ ਲੱਗੇ ਸਭ ਫੋਕਟ ਧਰਮ ਅਭਿਨਿਆ। ਉਸ ਅੰਨੇ ਮਨੁੱਖ ਦੇ ਕਹਿਣ ਲੱਗੇ ਸਾਰੇ ਦੇ ਸਾਰੇ ਕੀਤੇ ਹੋਏ ਧਰਮ ਦੇ ਨਾਮ ਦੇ ਉੱਤੇ ਕਰਮ ਜਿਹੜੇ ਨੇ ਫੋਕਟ ਨੇ, ਵਿਅਰਥ ਨੇ। ਅੱਖਾਂ ਨੇ ਉਸ ਮਨੁੱਖ ਦੇ ਕੋਲ, ਪਰ ਭਗਤ ਬੇਣੀ ਜੀ ਉਸ ਮਨੁੱਖ ਨੂੰ ਅੰਨਾ ਕਹਿੰਦੇ ਪਏ ਨੇ। ਅਸੀਂ ਅੰਨਾ ਉਹਨੂੰ ਕਹਿ ਦਿੰਦੇ ਹਾਂ ਵੀ ਜਿਹੜਾ ਕਿਸੇ ਨੂੰ ਪਹਿਚਾਣਦਾ ਨਾ ਹੋਵੇ, ਸਾਹਮਣੇ ਆ ਜਾਏ ਤੇ ਪਹਿਚਾਣੇ ਨਾ ਜਿਤਨੀ ਦੇਰ ਤੱਕ। ਖੈਰ, ਅੰਨਾ ਮਨੁੱਖ ਤੇ ਬੋਲ ਤੋਂ ਪਹਿਚਾਣ ਲਏਗਾ ਕਿਸੇ ਨੂੰ, ਪਰ ਹਾਂ ਕੋਈ ਸਾਹਮਣੇ ਆ ਕੇ ਖਲੋਤਾ ਜਿੰਨੀ ਦੇਰ ਤੱਕ ਨਹੀਂ ਬੋਲ ਪਾਉਂਦਾ ਉਤਨੀ ਦੇਰ ਤੱਕ ਨਹੀਂ ਪਹਿਚਾਣ ਪਾਉਂਦਾ। ਪਰ ਭਗਤ ਬੇਣੀ ਕਹਿੰਦੇ ਨੇ ਮੈਂ ਉਸ ਮਨੁੱਖ ਨੂੰ ਅੰਨਾ ਕਹਿੰਦੇ ਜਿਸ ਨੇ ਆਪਣੇ ਆਪ ਨੂੰ ਨਹੀਂ ਜਾਣਿਆ, ਜਿਸ ਨੇ ਆਪਣੇ ਆਪ ਨੂੰ ਨਹੀਂ ਪਹਿਚਾਣਿਆ, ਜਿਸ ਨੇ ਆਪਣੇ ਜੀਵਨ ਦੀ ਪਰਖ ਨਹੀਂ ਕੀਤੀ ਮੈਂ ਕਿੱਥੇ ਕੁ ਖਲੋਤਾ ਹੋਇਆ, ਜਿਸ ਨੇ ਆਪਣੇ ਆਪ ਨੂੰ ਨਹੀਂ ਜਾਣਿਆ। ਕਹਿਣ ਲੱਗੇ ਸਭ ਫੋਕਟ ਧਰਮ ਅਭਿਨਿਆ, ਉਸ ਮਨੁੱਖ ਦੇ ਸਾਰੇ ਕੀਤੇ ਹੋਏ ਧਰਮ ਦੇ ਕਰਮ ਜਿਹੜੇ ਨੇ ਵਿਅਰਥ ਨੇ, ਸਾਰੀਆਂ ਦੀਆਂ ਸਾਰੀਆਂ ਨਿਭਾਈਆਂ ਹੋਈਆਂ ਧਰਮ ਦੀਆਂ ਰਸਮਾਂ ਜਿਹੜੀਆਂ ਨੇ ਵਿਅਰਥ ਨੇ, ਕੇਵਲ ਲੋਕਾਂ ਨੂੰ ਧੋਖਾ ਦਿੰਦਾ ਪਿਆ। ਆਪਣੇ ਆਪ ਦੇ ਸੰਬੰਧ ਵਿੱਚ ਭੁਲੇਖੇ ਵਿੱਚ ਰਹਿਣਾ ਕਹਿਣ ਲੱਗੇ ਸਭ ਤੋਂ ਜ਼ਿਆਦਾ ਖਤਰਨਾਕ ਹੈ, ਆਪਣੇ ਆਪ ਨੂੰ ਧੋਖਾ ਦੇਣਾ ਸਭ ਤੋਂ ਜ਼ਿਆਦਾ ਖਤਰਨਾਕ। ਮਨੁੱਖ ਦੂਸਰਿਆਂ ਨੂੰ ਧੋਖਾ ਦਿੰਦਾ, ਕਿਉਂ? ਕਿਉਂਕਿ ਮਨੁੱਖ ਦੇ ਅੰਦਰ ਇੱਕ ਭਰਮ ਬਣਿਆ ਹੁੰਦਾ ਨਾ ਕਿ ਮੈਂ ਜਿਸ ਦੂਸਰੇ ਨੂੰ ਧੋਖਾ ਦਿੱਤਾ, ਜਿਸ ਦੂਸਰੇ ਦੇ ਨਾਲ ਠੱਗੀ ਮਾਰੀ ਹੈ, ਉਹਨੂੰ ਥੋੜੀ ਪਤਾ ਹੈ ਕਿ ਮੈਂ ਉਹਦੇ ਨਾਲ ਠੱਗੀ ਮਾਰੀ ਹੈ। ਮੈਂ ਤੇ ਜੇ ਝੂਠ ਵੀ ਬੋਲਿਆ ਤੇ ਉਸ ਝੂਠ ਨੂੰ ਵੀ ਇਸ ਤਰੀਕੇ ਦੇ ਨਾਲ ਬੋਲਿਆ ਵੀ ਅਗਲੇ ਨੂੰ ਸੱਚ ਹੀ ਲੱਗਾ, ਅਗਲੇ ਨੂੰ ਰੰਚਕ ਮਾਤਰ ਵੀ ਸ਼ੱਕ ਹੀ ਪੈਦਾ ਨਹੀਂ ਹੋਣ ਦਿੱਤੀ। ਮੈਂ ਬੋਲਿਆ ਭਾਵੇਂ ਮੈਂ ਝੂਠਿਆ, ਪਰ ਉਸਨੂੰ ਨਹੀਂ ਪਤਾ ਚੱਲਿਆ ਕਿ ਮੈਂ ਝੂਠ ਬੋਲਿਆ। ਉਹ ਤੇ ਸੱਚ ਹੀ ਜਾਣਦਾ ਮੈਂ ਉਹਦੇ ਨਾਲ ਠੱਗੀ ਮਾਰੀ ਆ, ਹੇਰਾ ਫੇਰੀ ਕੀਤੀ ਆ, ਪਰ ਉਸਨੂੰ ਨਹੀਂ ਪਤਾ। ਇਸ ਵਾਸਤੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਕਦੇ ਮੇਰਾ ਉਹਦੇ ਨਾਲ ਵਾਹ ਪਏਗਾ, ਮੈਂ ਉਹਦੀਆਂ ਅੱਖਾਂ ਦੇ ਨਾਲ ਅੱਖਾਂ ਮਿਲਾ ਕੇ ਗੱਲ ਕਰਾਂਗਾ। ਮੈਨੂੰ ਸ਼ਰਮਿੰਦਿਆਂ ਹੋਣ ਦੀ ਲੋੜ ਥੋੜੀ ਹੈ। ਕਿਉਂ? ਕਿਉਂਕਿ ਉਸਨੂੰ ਪਤਾ ਨਹੀਂ। ਪਰ ਗੁਰਦੇਵ ਕਹਿਣ ਲੱਗੇ ਤੈਨੂੰ ਆਪਣੇ ਆਪ ਨੂੰ ਪਤਾ, ਦੂਸਰੇ ਦੀਆਂ ਅੱਖਾਂ ਦੇ ਵਿੱਚ ਅੱਖਾਂ ਮਿਲਾ ਲਏਗਾ ਇਹ ਸੋਚ ਕੇ ਕਿ ਦੂਸਰੇ ਨੂੰ ਮੈਂ ਧੋਖਾ ਦਿੱਤਾ ਪਰ ਉਸਨੂੰ ਪਤਾ ਨਹੀਂ ਲੱਗਣ ਦਿੱਤਾ, ਪਰ ਆਪਣੀਆਂ ਅੱਖਾਂ ਦੇ ਨਾਲ ਅੱਖਾਂ ਕਿਵੇਂ ਮਿਲਾਏਗਾ, ਆਪਣੇ ਆਪ ਦਾ ਸਾਹਮਣਾ ਕਿਵੇਂ ਕਰੇਗਾ? ਜਦੋਂ ਇਮਾਨਦਾਰੀ ਦੇ ਨਾਲ ਆਪਣੇ ਜੀਵਨ ਨੂੰ ਵਾਚਣ ਦਾ ਯਤਨ ਕਰੇਗਾ, ਆਪਣੇ ਸੰਬੰਧ ਵਿੱਚ ਤੈਨੂੰ ਤੇ ਪਤਾ ਨਾ ਕਿ ਮੈਂ ਠੱਗੀ ਮਾਰੀ ਹੈ, ਮੈਂ ਦੂਸਰੇ ਦਾ ਹੱਕ ਮਾਰਿਆ, ਮੈਂ ਬੇਈਮਾਨੀ ਕੀਤੀ ਹੈ, ਮੈਂ ਛਲ ਕਪਟ ਕੀਤਾ, ਆਪਣੇ ਆਪ ਨੂੰ ਤੇ ਪਤਾ ਹੈ। ਤੇ ਭਗਤ ਬੇਣੀ ਕਹਿੰਦੇ ਨੇ, ਕਹਿਣ ਲੱਗੇ ਜਿਸ ਮਨੁੱਖ ਨੇ ਆਪਣੇ ਜੀਵਨ ਦੀ ਸੱਚਾਈ ਨੂੰ, ਆਪਣੇ ਜੀਵਨ ਦੇ ਤੱਤ ਨੂੰ ਨਹੀਂ ਜਾਣਿਆ, ਉਸ ਮਨੁੱਖ ਦੇ ਧਰਮ ਦੇ ਨਾਮ ਦੇ ਉੱਤੇ ਕੀਤੇ ਹੋਏ ਸਾਰੇ ਦੇ ਕਰਮ ਕਾਂਡ ਜਿਹੜੇ ਹਨ, ਕਹਿਣ ਲੱਗੇ ਸਾਰੇ ਦੇ ਸਾਰੇ ਵਿਅਰਥ ਨੇ। ਉਹ ਅੰਨਾ ਮਨੁੱਖ ਆ, ਅਸਲ ਦੇ ਵਿੱਚ ਅੰਨਾ ਉਹ ਹੈ। ਤੇ ਜੇ ਉਸ ਸ਼ਬਦ ਨੂੰ ਥੋੜ੍ਹਾ ਆਪਾਂ ਸੰਖੇਪ ਦੇ ਵਿੱਚ ਦੇਖ ਲਈਏ, ਉਹਨਾਂ ਪੂਰੇ ਸ਼ਬਦ ਦੇ ਅੰਦਰ ਉਹਨਾਂ ਕਰਮ ਕਾਂਡਾਂ ਦਾ ਭਗਤ ਬੇਣੀ ਜੀ ਨੇ ਜ਼ਿਕਰ ਕੀਤਾ ਹੈ, ਜਿਹੜੇ ਕਰਮ ਲੋਕਾਂ ਨੂੰ ਦਿਸਦੇ ਪਏ ਨੇ, ਜਿਨ੍ਹਾਂ ਕਰਮਾਂ ਨੂੰ ਦੇਖ ਕੇ ਸੰਸਾਰ ਦੇ ਲੋਕ ਕਹਿੰਦੇ ਨੇ ਇਹ ਬੰਦਾ ਧਰਮੀ ਹੈ। ਕਹਿਣ ਲੱਗੇ ਤਨ ਚੰਦਨ ਮਸਤਕ ਪਾਤੀ ਰਿਦ ਅੰਤਰ ਕਰ ਤਲਕਾਤੀ। ਤਨ ਚੰਦਨ, ਸਰੀਰ ਦੇ ਉੱਤੇ ਚੰਦਨ ਮਲਦਾ ਪਿਆ, ਮੱਥੇ ਦੇ ਉੱਤੇ ਵੀ ਪੱਤਿਆਂ ਦਾ ਲੇਪ ਲਗਾਉਂਦਾ ਪਿਆ ਹੈ। ਤਲ ਚੰਦਨ ਮਸਤਕ ਪਾਤੀ ਰਿਦ ਅੰਤਰ, ਪਰ ਅੰਦਰ ਕੀ ਚੱਲਦਾ ਪਿਆ? ਕਹਿਣ ਲੱਗੇ ਅੰਦਰ ਤੇ ਕਿੰਚੀ ਚੱਲਦੀ ਪਈ ਹੈ। ਠੱਗ ਦਿਸ਼ਟ ਬੱਗਾਂ ਲਿਵ ਲਾਗਾ ਦੇਖ ਵੈਸ਼ਨੋ ਪ੍ਰਾਣ ਮੁੱਖ ਭਾਗਾ। ਠੱਗ ਦਿਸ਼ਟ ਬੱਗਾਂ ਲਿਵ ਲਾਗਾ, ਦੇਖਣ ਨੂੰ ਕੀ ਲੱਗਦਾ? ਕਹਿਣ ਲੱਗੇ ਦੇਖਣ ਨੂੰ ਇੰਝ ਲੱਗਦਾ ਵੀ ਇਹ ਬੰਦਾ ਅੱਖਾਂ ਬੰਦ ਕਰਕੇ ਸਮਾਧੀ ਬੜੀ ਲਗਾਉਂਦਾ ਹੈ। ਇਹ ਉਹ ਹੈ ਜੋ ਸੰਸਾਰ ਨੂੰ ਦਿਸਦਾ ਪਿਆ। ਇਸ ਬੰਦੇ ਦੀ ਸਮਾਧੀ ਦਿਸਦੀ ਪਈ ਹੈ ਵੀ ਦੋ ਦੋ ਘੰਟੇ ਚਾਰ ਚਾਰ ਘੰਟੇ ਬੰਦਾ ਚੌਂਕੜਾ ਮਾਰ ਕੇ ਬਹਿੰਦਾ, ਅੱਖਾਂ ਹੀ ਨਹੀਂ ਖੋਲਦਾ। ਪਰ ਭਗਤ ਬੇਣੀ ਕਹਿੰਦੇ ਨੇ ਵਾਸਤਵ ਦੇ ਵਿੱਚ ਠੱਗ ਦਿਸ਼ਟ ਇਹਦੀ ਦੇਖਣੀ ਦੇ ਵਿੱਚ ਠੱਗੀ ਹੈ। ਇਹ ਅੱਖਾਂ ਬੰਦ ਕਰਕੇ ਇਸ ਵਾਸਤੇ ਬੈਠਾ ਕਿ ਤਾਂ ਜੋ ਅੱਖਾਂ ਬੰਦ ਕਰਕੇ ਮੈਂ ਲੋਕਾਂ ਨੂੰ ਠੱਗ ਸਕਾਂ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਵੀ ਕੱਲ ਮੈਂ ਰਾਮ ਨਾਮ ਸਾਰ ਅੱਖੀਂ ਤਾਂ ਮੀਟੈਂ ਨਾਕ ਪਕੜੈਂ ਠੱਗਣ ਕੋ ਸੰਸਾਰ। ਅੱਖਾਂ ਬੰਦ ਕਰਕੇ ਇਸ ਵਾਸਤੇ ਬੈਠਾ ਹੈ। ਕਹਿਣ ਲੱਗੇ ਇਹਦੀ ਦ੍ਰਿਸ਼ਟੀ ਬਗਲੇ ਦੀ ਦ੍ਰਿਸ਼ਟੀ ਦੀ ਨਿਆਈ ਹੈ, ਇੱਕ ਲੱਤ ਦੇ ਪਾਰ ਕਿੰਨੀ ਕਿੰਨੀ ਦੇਰ ਤੱਕ ਖਲੋਤਾ ਰਹਿੰਦਾ, ਤਨ ਦੇ ਵਸਤਰ ਵੀ ਚਿੱਟੇ ਸਫੈਦ ਨੇ। ਇਹਦੀ ਸਮਾਧੀ ਬਗਲੇ ਦੀ ਸਮਾਧੀ ਦੀ ਨਿਆਈ ਹੈ, ਕੀ ਮਜਾਲ ਹੈ ਕੋਈ ਡੱਡੀ ਮੱਛੀ ਕੋਲੋਂ ਦੀ ਲੰਘ ਜਾਏ ਤੇ ਉਹਦੀ ਮਾਰ ਤੋਂ ਬਚ ਜਾਏ। ਭਗਤ ਬੇਣੀ ਕਹਿੰਦੇ ਨੇ ਕਰਦਾ ਕੀ ਹੈ, ਕੱਲ ਭਗਵਤ ਬੰਧ ਚਿਰਾਮੰਗ ਕਰੂਰ ਦਿਸ਼ਟ ਰੱਤਾ ਨਿਸਬਾਦੰ। ਜਦੋਂ ਕਿਸੇ ਧਾਰਮਿਕ ਅਸਥਾਨ ਦੇ ਵਿੱਚ ਜਾਂਦਾ, ਉੱਥੇ ਸਾਹਮਣੇ ਮੂਰਤੀ ਪਈ ਹੁੰਦੀ ਹੈ ਦੇਵਤੇ ਦੀ, ਭਗਵਾਨ ਦੀ ਬਣਾਈ ਹੋਈ, ਕਹਿਣ ਲੱਗੇ ਲੰਬੇ ਸਮੇਂ ਤੱਕ ਉਹਦੇ ਅੱਗੇ ਨਮਸਕਾਰਾਂ ਕਰਦਾ ਹੈ। ਕੱਲ ਭਗਵਤ ਬੰਧ ਚਿਰਾਮੰਗ, ਕੱਲ ਦਾ ਅਰਥ ਹੈ ਇਹ ਕਲਯੁਗੀ ਸੁਭਾਅ ਵਾਲਾ ਹੈ, ਹੈ ਕਲਯੁਗੀ ਸੁਭਾਅ ਵਾਲਾ, ਪਰ ਦਿਖਾਵਾ ਕੀ ਕਰਦਾ, ਭਗਵਾਨ ਦੀ ਮੂਰਤੀ ਦੇ ਅੱਗੇ ਖਲੋ ਕੇ ਭਗਤ ਬੇਣੀ ਜੀ ਕਹਿੰਦੇ ਨੇ ਲੰਬੇ ਲੰਬੇ ਸਮੇਂ ਤੱਕ ਮੱਥੇ ਟੇਕਦਾ ਹੈ, ਲੰਬੇ ਲੰਬੇ ਸਮੇਂ ਤੱਕ ਨਮਸਕਾਰਾਂ ਕਰਦਾ ਹੈ। ਆਮ ਸਧਾਰਨ ਮਨੁੱਖ ਤੇ ਆਉਂਦਾ ਆਣ ਕੇ ਮੱਥਾ ਟੇਕਦਾ ਤੇ ਬੈਠ ਜਾਂਦਾ ਹੈ, ਇੱਕ ਉਹ ਮਨੁੱਖ ਆ ਜਿਹੜਾ ਆਣ ਕੇ 10 ਮਿੰਟ ਅੱਗੇ ਹੱਥ ਜੋੜ ਕੇ ਖਲੋਤਾ ਰਹਿੰਦਾ ਹੈ, ਲੰਮਾ ਪੈਂਦਾ ਤੇ 2-2 ਮਿੰਟ ਲੰਮਾ ਪਿਆ ਹੀ ਨਹੀਂ ਉੱਠਦਾ। ਹੁਣ ਸਾਰਿਆਂ ਦਾ ਧਿਆਨ ਉਹਦੇ ਵੱਲ ਜਾਂਦਾ ਹੈ ਕਿ ਬਹੁਤ ਜ਼ਿਆਦਾ ਚੁੱਕ ਚੁੱਕ ਕੇ ਸਲਾਮ ਕਰਦਾ ਪਿਆ। ਪਰ ਭਗਤ ਬੇਣੀ ਜੀ ਆਖਦੇ ਨੇ, ਕਹਿਣ ਲੱਗੇ ਤੇਰੇ ਬਾਹਰ ਦੇ ਝੁਕਣ ਨੂੰ ਮੈਂ ਕੀ ਕਰਾਂ, ਤੇਰਾ ਕਲਯੁਗੀ ਸੁਭਾਅ ਜਿਹੜਾ ਹੈ, ਭੈੜਾ ਸੁਭਾਅ ਜਿਹੜਾ ਹੈ, ਜੀਵਨ ਦਾ ਭੈੜਾ ਆਚਰਣ ਜਿਹੜਾ ਹੈ, ਉਹ ਤੇ ਤੂੰ ਦੂਰ ਨਹੀਂ ਕੀਤਾ, ਤੇਰੀਆਂ ਚੁੱਕ ਚੁੱਕ ਕੇ ਲੰਬੇ ਸਮੇਂ ਤੱਕ ਕੀਤੀਆਂ ਹੋਈਆਂ ਸਲਾਮਾਂ ਨੂੰ ਮੈਂ ਕੀ ਕਰਾਂ। ਕਹਿਣ ਲੱਗੇ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਏ ਧੋਤੀ ਕਰਮ ਮੁਖ ਖੀਰੰ ਹਿਰਦੈ ਛੁਰੀ ਸੰਧਿਆਨੀ ਪਰ ਦਰਵ ਹਿਰਨ ਕੀ ਬਾਨੀ। ਹਰ ਰੋਜ਼ ਕਹਿਣ ਲੱਗੇ ਮਲ ਮਲ ਕੇ ਨਹਾਉਂਦਾ ਪਿਆ, 2-2 ਧੋਤੀਆਂ ਲਗਾਉਂਦਾ ਹੈ, ਧਰਮ ਦੇ ਸਾਰੇ ਕਰਮ ਕਰਦਾ ਹੈ, ਮੁੱਖ ਖੀਰੰਗ ਜ਼ਬਾਨ ਤੋਂ ਇਹ ਵੀ ਦਾਅਵਾ ਕਰਦਾ ਮੈਂ ਤੇ ਦੁੱਧਾ ਧਾਰੀ ਹਾਂ, ਮੈਂ ਤੇ ਵਰਤ ਰੱਖਦਾ। ਕਹਿਣ ਲੱਗੇ ਕਰਦਾ ਕੀ ਹੈ, ਹਿਰਦੈ ਆਪਣੇ ਹਿਰਦੇ ਦੇ ਵਿੱਚ ਇਹਨੇ ਦੂਸਰਿਆਂ ਨੂੰ ਲੁੱਟਣ ਵਾਸਤੇ ਛੁਰੀ ਜਿਹੜੀ ਹੈ ਖਿੱਚ ਕੇ ਤਿਆਰ ਕਰਕੇ ਰੱਖੀ ਹੋਈ ਹੈ, ਸਾਰੀ ਜਿਹੜੀ ਇਹਨੂੰ ਵਾਣ ਪਈ ਹੋਈ ਹੈ, ਜਿਹੜੀ ਇਹਨੂੰ ਆਦਤ ਪਈ ਹੋਈ ਹੈ। ਭਗਤ ਬੇਣੀ ਕਹਿੰਦੇ ਨੇ ਉਹ ਤੇ ਦੂਸਰਿਆਂ ਨੂੰ ਠੱਗਣ ਵਾਸਤੇ ਹੈ, ਦੂਸਰੇ ਇਹਦਾ ਇਸ਼ਨਾਨ ਕਰਨਾ, ਇਹਦੇ ਤਰ੍ਹਾਂ ਤਰ੍ਹਾਂ ਦੇ ਭੇਖ ਧਾਰਨ ਕਰਨੇ, ਦੁੱਧਾ ਤਾਰੀ ਹੋਣ ਦਾ ਦਾਅਵਾ ਕਰਨਾ, ਸਾਰਾ ਕੁਝ ਇਸ ਵਾਸਤੇ ਹੈ। ਸਾਰਾ ਕੁਝ ਕਰਨ ਦੇ ਪਿੱਛੇ ਇਸ ਦਾ ਉਦੇਸ਼ ਕੇਵਲ ਇਤਨਾ ਹੈ, ਕਿਸ ਤਰੀਕੇ ਦੇ ਨਾਲ ਮੈਂ ਲੋਕਾਂ ਨੂੰ ਧਰਮ ਦੇ ਨਾਮ ਦੇ ਉੱਤੇ ਬੇਵਕੂਫ ਬਣਾ ਕੇ ਲੋਕਾਂ ਨੂੰ ਲੁੱਟ ਸਕਾਂ। ਭਗਤ ਬੇਣੀ ਜੀ ਕਹਿਣ ਲੱਗੇ ਕੀ ਕਰਾਂਗਾ ਤੇਰੇ ਇਹੋ ਜਿਹੇ ਕਰਮਾਂ ਨੂੰ, ਕੀ ਕਰਾਂਗਾ ਤੇਰੇ ਇਹੋ ਜਿਹੇ ਕੀਤੇ ਹੋਏ ਇਸ਼ਨਾਨ ਨੂੰ। ਕਹਿਣ ਲੱਗੇ ਮਨੁੱਖ ਕਰਦਾ ਕੀ ਹੈ, ਸਾਰੀ ਸਾਰੀ ਰਾਤ ਕਈ ਵਾਰੀ ਜਾਗਦਾ ਵੀ ਹੈ, ਸਾਰੀ ਸਾਰੀ ਰਾਤ ਜਗਰਾਤੇ ਵੀ ਕੱਟਦਾ ਹੈ, ਜਗਰਾਤੇ ਕੱਟ ਕੱਟ ਕੇ ਫਿਰ ਕਈ ਵਾਰੀ ਕੀ ਹੁੰਦਾ ਹੈ, ਜਿੱਥੇ ਉਹ ਭਜਨ ਗਾਏ ਜਾਂਦੇ ਨੇ, ਭਗਤ ਬੇਣੀ ਜੀ ਕਹਿੰਦੇ ਨੇ ਉੱਥੇ ਜਾ ਕੇ ਫਿਰ ਇਹ ਨੱਚਦਾ ਵੀ ਹੈ। ਪਗ ਨਾਚਸ ਚਿੱਤ ਅਧਰਮ, ਕਹਿਣ ਲੱਗੇ ਪੈਰਾਂ ਨੂੰ ਘੁੰਗਰੂ ਬਣ ਕੇ ਇਹ ਨੱਚਦਾ ਵੀ ਹੈ, ਨੱਚਦਾ ਨੱਚਦਾ ਮਸਤ ਹੋ ਜਾਂਦਾ, ਹਾਲੋਂ ਬੇਹਾਲ ਹੋ ਜਾਂਦਾ ਹੈ। ਲੋਕੀ ਦੇਖਦੇ ਨੇ ਕਿ ਬਹੁਤ ਵੱਡਾ ਭਗਤ ਹੈ, ਇਹਦੇ ਉੱਤੇ ਤੇ ਕੋਈ ਹੋਰ ਹੀ ਖੁਮਾਰੀ ਚੜੀ ਹੋਈ ਹੈ, ਆਪਣੇ ਸਰੀਰ ਦੇ ਨਾਲ ਨਾਚ ਬਹੁਤ ਜ਼ਿਆਦਾ ਕਰਦਾ, ਸਰੀਰ ਨੂੰ ਕਮਾਉਂਦਾ ਬਹੁਤ ਜ਼ਿਆਦਾ। ਪਰ ਫੈਸਲਾ ਭਗਤ ਬੇਣੀ ਨੇ ਉੱਥੇ ਵੀ ਦਿੱਤਾ, ਕਹਿਣ ਲੱਗੇ ਇਹ ਲੰਪਟ ਨਾਚ ਅਧਰਮ, ਇਸ ਤਰੀਕੇ ਦੇ ਨਾਲ ਇਹ ਨੱਚਣਾ, ਕਹਿਣ ਲੱਗੇ ਲੋਕਾਂ ਨੂੰ ਪਰਤਾਉਣ ਵਾਸਤੇ, ਲੋਕਾਂ ਨੂੰ ਰਜਾਉਣ ਵਾਸਤੇ, ਇਹ ਕੋਈ ਧਰਮ ਦਾ ਕਰਮ ਨਹੀਂ ਹੈ। ਜੇ ਤੂੰ ਰਾਤ ਭਰ ਜਾਗਦਾ ਪਿਆ ਹੈ, ਜੇ ਤੂੰ ਸਾਰੀ ਸਾਰੀ ਰਾਤ ਜਾਗਦਾ ਪਿਆ ਹੈ, ਸਿਲਾ ਪੂਜਸ ਸਿਲ ਪੂਜਸ ਚੱਕਰ ਗਣੇਸ਼ੰ ਨਿਸ ਜਾਗਸ ਭਗਤ ਪ੍ਰਵੇਸ਼ੰ। ਪਗ ਨਾਚਸ ਚਿੱਤ ਅਕਰਮੰ, ਇਹ ਲੰਪਟ ਨਾਚ ਅਧਰਮੰ, ਤੇਰਾ ਇਹ ਨੱਚਣਾ ਕੋਈ ਧਰਮ ਦਾ ਕਰਮ ਨਹੀਂ ਹੈ। ਕਹਿਣ ਲੱਗੇ ਮ੍ਰਿਗ ਆਸਣ ਤੁਲਸੀ ਮਾਲਾ, ਕੋਈ ਇਹੋ ਜਿਹਾ ਮਨੁੱਖ ਬਾਬਾ ਬੇਣੀ ਜੀ ਤੱਕਦੇ ਪਏ ਨੇ, ਹਿਰਨ ਦੀ ਖਲ ਵਿਛਾ ਕੇ ਬਹਿੰਦਾ। ਸਾਡੇ ਸਿੱਖ ਮਤ ਦੇ ਅੰਦਰ ਵੀ ਕਈ ਬਾਬਿਆਂ ਨੂੰ ਇਹੋ ਜਿਹਾ ਸ਼ੌਂਕ ਹੈ, ਇਹੋ ਜਿਹੀਆਂ ਤਸਵੀਰਾਂ ਬਣਾਉਂਦੇ ਨੇ, ਹੇਠਾਂ ਸ਼ੇਰ ਦੀ ਖਲ ਪਾ ਕੇ ਫਿਰ ਉਹਦੇ ਉੱਤੇ ਆਸਣ ਲਗਾ ਕੇ ਬਹਿੰਦੇ ਨੇ, ਹੱਥ ਦੇ ਵਿੱਚ ਮਾਲਾ ਫੜ ਲੈਂਦੇ ਨੇ, ਇੱਕ ਬੈਰਾਗਣ ਆਪਣੇ ਕੋਲ ਰੱਖ ਲੈਂਦੇ ਨੇ, ਗਲ ਦੇ ਵਿੱਚ ਮਾਲਾ ਪਾ ਲੈਂਦੇ ਨੇ, ਇਹ ਸਾਰਾ ਕੁਝ ਜੋ ਕੁਝ ਕਰਦੇ ਨੇ ਇਹਨੂੰ ਭਗਤੀ ਦਾ ਪ੍ਰਤੀਕ ਬਣਾ ਕੇ ਸੰਸਾਰ ਦੇ ਅੰਦਰ ਪੇਸ਼ ਕਰਦੇ ਨੇ ਵੀ ਦੇਖਣ ਵਾਲਾ ਇਹ ਜਾਪੇ ਕਿ ਇਹ ਤੇ ਬਹੁਤ ਜ਼ਿਆਦਾ ਭਗਤੀ ਕਰਨ ਵਾਲਾ ਹੈ। ਭਗਤ ਬੇਣੀ ਕਹਿੰਦੇ ਨੇ ਮ੍ਰਿਗ ਆਸਣ, ਹਿਰਨ ਦੀ ਖਲ ਦਾ ਆਸਣ ਲਗਾ ਕੇ ਬਹਿੰਦਾ, ਤੁਲਸੀ ਮਾਲਾ, ਆਪਣੇ ਹੱਥ ਦੇ ਵਿੱਚ ਮਾਲਾ ਵੀ ਪਕੜਦਾ ਪਿਆ ਹੈ। ਕਰ ਉਜਲ ਤਿਲਕ ਕਪਾਲਾ, ਕਰ ਉਜਲ ਬਾਰ ਬਾਰ ਆਪਣੇ ਹੱਥ ਧੋਂਦਾ ਹੈ, ਆਪਣੇ ਮੱਥੇ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਇਹ ਤਿਲਕ ਲਗਾਉਂਦਾ ਪਿਆ ਹੈ। ਪਰ ਕਹਿਣ ਲੱਗੇ ਹੋਇਆ ਕਿ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ। ਕਿੰਨੇ ਕੀਮਤੀ ਬੋਲ ਨੇ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਗੁਰਬਾਣੀ ਦਾ ਜਿਹੜਾ ਕਰਮ ਹੈ, ਗੁਰਬਾਣੀ ਆਪਣਾ ਕਰਮ ਜਿਹੜਾ ਹੈ ਬਾਖੂਬੀ ਨਿਭਾਉਂਦੀ ਪਈ ਹੈ। ਗੁਰਬਾਣੀ ਤੇ ਮਨੁੱਖ ਨੂੰ ਝੰਜੋਰ ਕੇ ਜਗਾਉਂਦੀ ਹੈ, ਇਹੀ ਗੁਰਬਾਣੀ ਦਾ ਕਰਮ ਹੈ। ਜਿਸ ਨੂੰ ਸਾਹਿਬ ਕਹਿੰਦੇ ਨੇ ਨਾ ਵੀ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ, ਗੁਰਬਾਣੀ ਤੈਨੂੰ ਜਗਾਉਂਦੀ ਪਈ ਆ। ਮਨੁੱਖ ਕੋਈ ਬੇਹੋਸ਼ ਹੋ ਕੇ ਸੁੱਤਾ ਹੋਵੇ, ਆਵਾਜ਼ ਦਿੱਤਿਆਂ ਨਹੀਂ ਉੱਠਦਾ, ਫਿਰ ਉਹਨੂੰ ਹਿਲਾ ਕੇ ਉਹਨੂੰ ਜਗਾਉਣਾ ਪੈਂਦਾ, ਪਰ ਸ਼ਰਤ ਆ ਮਨੁੱਖ ਸੁੱਤਾ ਹੋਵੇ। ਜਿਹੜਾ ਢੀਠ ਹੋ ਕੇ ਪਿਆ ਹੋਵੇ, ਜਿਹੜਾ ਸੌਣ ਦਾ ਡਰਾਮਾ ਕਰਦਾ ਹੋਵੇ, ਉਹਨੂੰ ਭਾਵੇਂ ਤੁਸੀਂ ਜਿੰਨਾ ਮਰਜ਼ੀ ਹਿਲਾਈ ਵੀ ਜਾਓ, ਉਹ ਨਹੀਂ ਜਾਗਦਾ। ਜਿਸ ਮਨੁੱਖ ਨੂੰ ਨਹੀਂ ਪਤਾ ਕਿ ਜੀਵਨ ਦਾ ਗਲਤ ਰਸਤਾ ਹੈ, ਉਹ ਜੀਵਨ ਦੇ ਸਹੀ ਰਸਤੇ ਤੇ ਬਾਣੀ ਦੇ ਬੋਲ ਸੁਣ ਕੇ ਆ ਜਾਏਗਾ। ਪਰ ਜਿਹੜਾ ਮਨੁੱਖ ਜਾਣ ਬੁੱਝ ਕੇ ਇਸ ਕਰਮ ਕਾਂਡਾਂ ਵਾਲੇ ਮਾਰਗ ਦੇ ਉੱਤੇ ਚੱਲਦਾ ਪਿਆ, ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਜਿਹੜਾ ਇਸ ਮਾਰਗ ਦੇ ਉੱਤੇ ਚੱਲਦਾ ਪਿਆ, ਉਹ ਮਨੁੱਖ ਨਹੀਂ ਸਹੀ ਰਸਤੇ ਤੇ ਆਏਗਾ। ਭਗਤ ਬੇਣੀ ਜੀ ਕਹਿੰਦੇ ਨੇ ਮੈਂ ਦੇਖਦਾ ਪਿਆ ਹਿਰਦੈ ਕੂੜ, ਹਿਰਦੇ ਦੇ ਅੰਦਰ ਝੂਠ ਹੈ, ਛਲ ਹੈ, ਕਪਟ ਹੈ, ਫਰੇਬ ਹੈ, ਪਰ ਕੰਠ ਰੁਦਰਾਖੰ, ਗਲੇ ਦੇ ਵਿੱਚ ਕਹਿਣ ਲੱਗੇ ਰੁਦਰ ਦੀ ਮਾਲਾ ਪਾਈ ਹੋਈ ਹੈ। ਸ਼ਬਦ ਕੀ ਵਰਤਿਆ, ਕਹਿਣ ਲੱਗੇ ਰੇ ਲੰਪਟ ਕ੍ਰਿਸ਼ਨ ਅਪਾਖੰ। ਇਕੱਲਾ ਇਕੱਲਾ ਲਫ਼ਜ਼ ਧਿਆਨ ਮੰਗਦਾ, ਥੋੜਾ ਔਖਾ ਹੈ ਪਰ ਸਮਝ ਲੈਣਾ। ਲੰਪਟ, ਲੰਪਟ ਕਹਿੰਦੇ ਨੇ ਵਿਸ਼ਈ ਮਨੁੱਖ ਨੂੰ, ਵਿਕਾਰੀ ਮਨੁੱਖ ਨੂੰ। ਕ੍ਰਿਸ਼ਨ ਦਾ ਅਰਥ ਹੈ ਪਰਮਾਤਮਾ, ਅੱਗੇ ਲਫ਼ਜ਼ ਹੈ ਅਪਾਖੰ। ਇੱਕ ਸ਼ਬਦ ਹੁੰਦਾ ਹੈ ਪਾਖੰ, ਪਾਖੰਗ ਦਾ ਅਰਥ ਹੁੰਦਾ ਹੈ ਬੋਲੀ ਬੋਲਣਾ, ਪਰ ਸ਼ਬਦ ਵਰਤਿਆ ਅਪਾਖੰ, ਅਪਾਖੰਗ ਦਾ ਅਰਥ ਹੈ ਨਾ ਬੋਲਣਾ। ਕ੍ਰਿਸ਼ਨ ਅਪਾਖੰਗ ਦਾ ਅਰਥ ਹੈ ਇਹ ਰੱਬ ਦਾ ਨਾਮ ਲੈਣਾ ਨਹੀਂ ਹੈ, ਇਹ ਪਰਮਾਤਮਾ ਦਾ ਨਾਮ ਲੈਣਾ ਨਹੀਂ ਹੈ। ਤੂੰ ਗਲੇ ਦੇ ਵਿੱਚ ਮਾਲਾ ਪਾਈ ਹੈ, ਧਰਮ ਦਾ ਚਿੰਨ੍ਹ ਆਪਣੇ ਗਲ ਦੇ ਵਿੱਚ ਲਟਕਾਇਆ ਹੋਇਆ, ਸਰੀਰ ਦੇ ਉੱਤੇ ਧਰਮ ਦੇ ਚਿੰਨ੍ਹ ਤੂੰ ਧਾਰਨ ਕੀਤੇ ਹੋਏ ਨੇ, ਪਰ ਕਹਿਣ ਲੱਗੇ ਤੇਰੇ ਗਲੇ ਦੇ ਵਿੱਚੋਂ ਜਿਹੜਾ ਨਿਕਲਦਾ ਪਿਆ, ਲੋਕਾਂ ਨੂੰ ਸੁਣਦਾ ਪਿਆ ਵੀ ਇਹ ਆਪਣੇ ਗਲੇ ਤੋਂ ਹਰੀ ਹਰੀ ਆਖਦਾ ਪਿਆ, ਗਲੇ ਵਿੱਚੋਂ ਰਾਮ ਰਾਮ ਦੀ ਆਵਾਜ਼ ਆਉਂਦੀ ਪਈ ਹੈ, ਗਲੇ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਪਈ ਹੈ, ਜੋ ਲੋਕਾਂ ਨੂੰ ਦਿਸਦੀ ਪਈ ਹੈ, ਜੋ ਲੋਕਾਂ ਨੂੰ ਸੁਣਦੀ ਪਈ ਹੈ। ਪਰ ਕਹਿਣ ਲੱਗੇ ਹਿਰਦੈ ਕੂੜ, ਅੰਦਰ ਤੇ ਛਲ ਕਪਟ ਭਰਿਆ ਹੋਇਆ ਹੈ, ਅੰਦਰ ਤੇ ਫਰੇਬ ਭਰਿਆ ਹੋਇਆ ਹੈ, ਤੇ ਜੇ ਤੇਰੇ ਅੰਦਰ ਫਰੇਬ ਹੈ, ਗਲੇ ਦੇ ਵਿੱਚ ਭਾਵੇਂ ਤੂੰ ਮਾਲਾ ਪਾਈ ਆ, ਗਲੇ ਦੇ ਵਿੱਚ ਤੂੰ ਧਰਮ ਦੇ ਚਿੰਨ੍ਹ ਧਾਰਨ ਕੀਤੇ ਹੋਏ ਨੇ, ਹੇ ਵਿਸ਼ਈ ਮਨੁੱਖ ਯਾਦ ਰੱਖੀ ਕ੍ਰਿਸ਼ਨ ਅਪਾਖੰ, ਇਹ ਤੇਰਾ ਹਰੀ ਹਰੀ ਗੁਰੂ ਗੁਰੂ ਰਾਮ ਰਾਮ ਕਹਿਣਾ ਇਹ ਪਰਮਾਤਮਾ ਦਾ ਸਿਮਰਨ ਨਹੀਂ ਹੈ। ਭਾਵੇਂ ਤੂੰ ਕਿਤਨਾ ਵੀ ਉੱਚੀ ਕੂਕ ਕੂਕ ਕੇ ਆਵਾਜ਼ਾਂ ਕਿਉਂ ਨਾ ਦੇਈ ਜਾਵੇਂ, ਤੇਰਾ ਬੋਲਣਾ ਜਿਹੜਾ ਹੈ ਗੁਰੂ ਗੁਰੂ ਕਰਨਾ, ਹਰੀ ਹਰੀ ਕਰਨਾ, ਰਾਮ ਰਾਮ ਕਰਨਾ, ਇਹ ਕ੍ਰਿਸ਼ਨ ਅਪਾਖੰ, ਕ੍ਰਿਸ਼ਨ ਦਾ ਪਰਮਾਤਮਾ ਦਾ ਸਿਮਰਨ ਕਰਨਾ ਨਹੀਂ ਹੈ। ਬਾਬੇ ਕਬੀਰ ਨੇ ਹੀ ਸ਼ਬਦ ਵਰਤਿਆ ਸੀ ਨਾ ਕਿ ਕਬੀਰ ਮੁੱਲਾਂ ਮੁਨਾਰੇ ਕਿਆ ਚੜੇ, ਕੀ ਉੱਚੀ ਉੱਚੀ ਬਾਂਗਾਂ ਦਿੰਦਾ ਪਿਆ, ਸਾਈ ਨਾ ਬਹਿਰਾ ਹੋਏ, ਰੱਬ ਜਿਹੜਾ ਕੋਈ ਬੋਲਾ ਥੋੜੀ ਹੈ। ਹੁਣ ਕੋਈ ਬੋਲਾ ਮਨੁੱਖ ਹੋਵੇ, ਉੱਚੀ ਬੋਲ ਕੇ ਉਹਨੂੰ ਧੋਖਾ ਦਿੱਤਾ ਜਾ ਸਕਦਾ, ਇੱਦਾਂ ਹੀ ਦਿੰਦੇ ਨੇ ਨਾ ਧੋਖਾ, ਜੇ ਕੋਈ ਬੋਲਾ ਮਨੁੱਖ ਹੋਵੇ ਉੱਚੀ ਬੋਲ ਕੇ ਤੇ ਉਹਦੀ ਵਡਿਆਈ ਦੀ ਗੱਲ ਕਹਿ ਦੇਣੀ ਤੇ ਹੌਲੀ ਮੂੰਹ ਦੇ ਵਿੱਚ ਉਹਨੂੰ ਗਾਲਾਂ ਕੱਢੀ ਜਾਣੀਆਂ, ਉਹਨੂੰ ਧੋਖਾ ਦਿੱਤਾ ਜਾ ਸਕਦਾ। ਜਿਹੜਾ ਕੋਈ ਬੋਲਾ ਹੋਵੇ ਉੱਚੀ ਉੱਚੀ ਉਹਦੀ ਵਡਿਆਈ ਦੇ ਬੋਲ ਕਹਿ ਦਿਓ ਤੇ ਮੂੰਹ ਦੇ ਵਿੱਚ ਹੌਲੀ ਹੌਲੀ ਭਾਵੇਂ ਉਹਨੂੰ ਬੁਰਾ ਭੜਾ ਜੋ ਮਰਜ਼ੀ ਆਖੀ ਜਾਓ। ਭਗਤ ਕਬੀਰ ਕਹਿੰਦੇ ਨੇ ਰੱਬ ਬੋਲਾ ਨਹੀਂ, ਜੋ ਉੱਚੀ ਉੱਚੀ ਤੂੰ ਬਾਂਗਾਂ ਦਿੰਦਾ ਪਿਆ। ਕਬੀਰ ਮੁੱਲਾਂ ਮੁਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇਹੇ ਦਿਲ ਹੀ ਭੀਤਰ ਜੋਏ। ਉਹਨੂੰ ਆਪਣੇ ਅੰਦਰ ਦੇਖੋ ਤੇ ਤੇਰੇ ਆਪਣੇ ਅੰਦਰ ਬੈਠਾ, ਅੰਦਰ ਬੈਠਾ ਹੋਇਆ ਤੇਰੇ ਅੰਦਰ ਦੀ ਹਾਲਤ ਨੂੰ ਜਾਣਦਾ ਹੈ, ਤੇਰੇ ਅੰਦਰ ਦੀ ਹਾਲਤ ਨੂੰ ਸਮਝਦਾ ਹੈ। ਉਸ ਨੂੰ ਧੋਖਾ ਨਹੀਂ ਦਿੱਤਾ ਜਾ ਸਕੇਗਾ ਉੱਚੀ ਉੱਚੀ ਬੋਲ ਕੇ, ਉੱਚੀ ਉੱਚੀ ਗਾ ਕੇ, ਉੱਚੀ ਉੱਚੀ ਆਵਾਜ਼ਾਂ ਦੇ ਕੇ ਕਿਹਨੂੰ ਧੋਖਾ ਦੇਵੇਗਾ। ਭਗਤ ਬੇਣੀ ਜੀ ਦੇ ਬੋਲ ਕਹਿਣ ਲੱਗੇ ਹਿਰਦੈ ਕੂੜ, ਅੰਦਰ ਤੇ ਛਲ ਕਪਟ ਭਰਿਆ ਪਿਆ, ਪਰ ਕੰਠ ਰੁਦਰਾਖੰ ਗਲੇ ਦੇ ਵਿੱਚ ਧਰਮ ਦੇ ਚਿੰਨ ਧਾਰਨ ਕੀਤੇ ਹੋਏ ਨੇ, ਰੁਦਰ ਆਦਿਕ ਦੀ ਮਾਲਾ ਪਹਿਨੀ ਹੋਈ ਹੈ। ਰੇ ਲੰਪਟ ਹੇ ਵਿਸ਼ਈ ਮਨੁੱਖ, ਯਾਦ ਰੱਖੀ ਕ੍ਰਿਸ਼ਨ ਅਪਾਖੰ। ਇਹ ਪਰਮਾਤਮਾ ਦਾ ਸਿਮਰਨ ਨਹੀਂ ਹੈ। ਕੀ ਫੈਸਲਾ ਦਿੱਤਾ? ਕਹਿਣ ਲੱਗੇ, ਜਿਨ ਆਤਮ ਤੱਤ ਨਾ ਚੀਨਿਆ, ਸਭ ਫੋਕਟ ਧਰਮ ਅਵੀਨਿਆ, ਕਉ ਬੇਣੀ ਗੁਰਮੁਖ ਤਿਆਵੈ, ਬਿਨ ਸਤਿਗੁਰ ਵਾਟ ਨਾ ਪਾਵੈ। ਜਿਨ ਆਤਮ ਤੱਤ ਨਾ ਚੀਨਿਆ, ਜਿਸ ਮਨੁੱਖ ਨੇ ਆਪਣੇ ਅਸਲੀ ਤੱਤ ਨੂੰ ਨਹੀਂ ਪਹਿਚਾਣਿਆ, ਜਿਸ ਮਨੁੱਖ ਨੇ ਆਪਣੇ ਜੀਵਨ ਦੀ ਸੱਚਾਈ ਨੂੰ ਨਹੀਂ ਸਮਝਿਆ, ਜਿਸ ਨੇ ਆਪਣੇ ਜੀਵਨ ਦੀ ਅਸਲੀਅਤ ਨੂੰ ਨਹੀਂ ਜਾਣਿਆ, ਉਹਦੇ ਵਾਸਤੇ ਸਭ ਫੋਕਟ ਧਰਮ ਅਭਿਨਿਆ। ਅਭਿਨਿਆ ਉਸ ਅੰਨੇ ਮਨੁੱਖ ਵਾਸਤੇ ਧਰਮ ਦੇ ਨਾਮ ਦੇ ਉੱਤੇ ਕੀਤੇ ਹੋਏ ਸਾਰੇ ਦੇ ਸਾਰੇ ਕਰਮ ਕਾਂਡ ਜਿਹੜੇ ਨੇ, ਭਗਤ ਬੇਣੀ ਜੀ ਕਹਿੰਦੇ ਨੇ ਸਾਰੇ ਵਿਅਰਥ ਨੇ, ਸਾਰੇ ਫੋਕਟ। ਗੁਰੂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦਾ ਗਿਆਨ ਲੈ ਕੇ ਜ਼ਿੰਦਗੀ ਦਾ ਸਹੀ ਰਸਤਾ ਪਹਿਚਾਨਣਾ ਸੀ, ਜ਼ਿੰਦਗੀ ਦੇ ਸਹੀ ਰਸਤੇ ਦੇ ਉੱਤੇ ਤੂੰ ਤੁਰਨਾ ਸੀ। ਗੁਰਬਾਣੀ ਨੇ ਸਾਡੇ ਜੀਵਨ ਦੀ ਇਸ ਤਰੀਕੇ ਦੇ ਨਾਲ ਅਗਵਾਈ ਕਰਨੀ ਸੀ, ਪਰ ਅਸੀਂ ਗੁਰਬਾਣੀ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਕੇਵਲ ਮੰਤਰਾਂ ਦੀ ਨਿਆਈ। ਮੁਕੱਦਮੇ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਤੇ ਆਖ ਦਿੱਤਾ ਜਾਂਦਾ ਇੰਨੇ ਪਾਠ ਕਰ ਲੈ ਜਾਣ, ਔਲਾਦ ਨਹੀਂ ਹੁੰਦੀ ਤੇ ਇਸ ਸ਼ਬਦ ਨੂੰ ਇੰਨੀ ਵਾਰੀ ਪੜ੍ਹ ਲਿਆ ਜਾਏ, ਕਾਰੋਬਾਰ ਦੇ ਵਿੱਚ ਤਰੱਕੀ ਕਰਨੀ ਹੈ ਤੇ ਆਹ ਪਾਠ ਕਰਾਇਆ ਜਾਏ, ਇੰਨੀਆਂ ਮਾਲਾ ਫੇਰੀਆਂ ਜਾਣ, ਹਰ ਰੋਜ਼ 25-25 ਜਪਜੀ ਸਾਹਿਬ ਦੇ ਪਾਠ ਕੀਤੇ ਜਾਣ, 10-10 ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣ। ਤੇ ਜਰਾ ਕੁ ਹਿਸਾਬ ਲਗਾਓ, ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਸਵੇਰੇ ਪੜ੍ਹਦੇ ਹਾਂ ਵਿਚਾਰਿਆ ਕਰ, ਸ਼ਾਮ ਨੂੰ ਪੜ੍ਹਦੇ ਹਾਂ ਗੁਰਦੇਵ ਫਿਰ ਕਹਿੰਦੇ ਨੇ ਥਾਲ ਵਿੱਚ ਤੈਨੂੰ ਵਸਤੂ ਪਈ ਉਹ ਸਤ ਸੰਤੋਖ ਵਿਚਾਰੋ, ਸ਼ਾਮ ਨੂੰ ਵੀ ਚੇਤਾ ਕਰਵਾਇਆ ਜਾਂਦਾ ਹੈ ਵਿਚਾਰ ਕਰ, ਸੌਣ ਲੱਗਦਾ ਉੱਥੇ ਵੀ ਗੱਲ ਆਖੀ ਜਾਂਦੀ ਹੈ, ਜੈ ਕਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰੋ, ਉਸ ਘਰ ਦੇ ਵਿੱਚ ਬੈਠ ਜਿੱਥੇ ਵਿਚਾਰ ਹੋਵੇ। ਤੇ ਜਿਸ ਮਨੁੱਖ ਦੀ ਦੌੜ ਲੱਗੀ ਹੋਵੇ ਕਿ ਮੈਂ ਰੋਜ਼ ਦੇ 15 ਪਾਠ ਸੁਖਮਨੀ ਸਾਹਿਬ ਦੇ ਕਰਨੇ ਆ, ਇੱਕ ਪੰਕਤੀ ਨੂੰ ਵੀ ਵਿਚਾਰ ਨਹੀਂ ਸਕੇਗਾ। ਸ਼ਾਇਦ ਇਸੇ ਵਾਸਤੇ ਸਾਡੇ ਬਾਬੇ ਜ਼ੋਰ ਦੇ ਰਹੇ ਨੇ ਕਿ ਵੱਧ ਤੋਂ ਵੱਧ ਪਾਠ ਕੀਤੇ ਜਾਣ, ਵੱਧ ਤੋਂ ਵੱਧ ਸੁਖਮਨੀ ਦੇ ਪਾਠ ਕੀਤੇ ਜਾਣ। ਪਾਠਾਂ ਦੀ ਗਿਣਤੀ ਦੇ ਵਿੱਚ ਇੰਨਾ ਉਲਝਾ ਕੇ ਰੱਖ ਦਿੱਤਾ ਕਿ ਗੁਰਬਾਣੀ ਦੀ ਵਿਚਾਰ ਸੁਰਤ ਤੋਂ ਲੰਬੀ ਰਹਿ ਗਈ। ਜਿਸ ਮਨੁੱਖ ਦੀ ਹੁਣ ਦੌੜ ਲੱਗੀ ਹੋਵੇ, ਮੇਰੇ ਇੰਨੇ ਪਾਠ ਰਹਿੰਦੇ ਨੇ ਕਰਨ ਵਾਲੇ, ਕਿੱਥੇ ਗੁਰਬਾਣੀ ਨੂੰ ਟਿਕ ਕੇ ਉਹ ਵਿਚਾਰ ਸਕੇਗਾ? ਤੇ ਜਿਤਨੀ ਦੇਰ ਤੱਕ ਗੁਰਬਾਣੀ ਵਿਚਾਰ ਵਿੱਚ ਨਾ ਆਈ, ਉਤਨੀ ਦੇਰ ਤੱਕ ਇਸ ਮਨੁੱਖ ਦੇ ਜੀਵਨ ਦੀ ਅਗਵਾਈ ਗੁਰਬਾਣੀ ਅਨੁਸਾਰ ਕਿਵੇਂ ਹੋਵੇਗੀ? ਫਿਰ ਬੇਨਤੀ ਦੁਹਰਾ ਦਿਆਂ, ਆਨੰਦ ਦੀ ਪ੍ਰਾਪਤੀ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹਨਾਂ ਤਿੰਨਾਂ ਪੌੜੀਆਂ ਦੇ ਅੰਦਰ ਜਿਹੜੀ ਗੱਲ ਸਾਨੂੰ ਸਮਝਾਉਂਦੇ ਨੇ ਉਹ ਹੈ ਸਵੈ ਚਿੰਤਨ ਦੀ। ਆਪਣੇ ਆਪ ਨੂੰ ਪ੍ਰਚੋਲਣਾ, ਆਪਣੇ ਸਰੀਰ ਦੀ ਪ੍ਰਚੋ, ਆਪਣੇ ਆਪ ਦੇ ਨਾਲ ਗੱਲਾਂ ਕਰ, ਆਪਣੀਆਂ ਅੱਖਾਂ ਦੇ ਨਾਲ ਗੱਲਾਂ ਕਰ, ਆਪਣੇ ਕੰਨਾਂ ਦੇ ਨਾਲ ਗੱਲਾਂ ਕਰ, ਆਪਣੇ ਇਸ ਸਰੀਰ ਦੇ ਨਾਲ ਗੱਲਾਂ ਕਰਕੇ ਹਰ ਰੋਜ਼ ਆਪਣੇ ਇਹਨਾਂ ਸਰੀਰਕ ਅੰਗਾਂ ਦਾ ਲੇਖਾ ਜੋਖਾ ਕਰ ਕਿ ਇਹ ਆਪੋ ਆਪਣਾ ਫਰਜ਼ ਜਿਹੜਾ ਹੈ ਨਿਭਾਉਂਦੇ ਪਏ ਹਨ ਕਿ ਨਹੀਂ ਨਿਭਾਉਂਦੇ ਪਏ। ਭਗਤ ਰਵਿਦਾਸ ਜੀ ਨੇ ਇਸ ਵਾਸਤੇ ਇੱਕ ਸ਼ਬਦ ਵਰਤਿਆ ਸੀ, ਜਦੋਂ ਇਹ ਸ਼ਬਦ ਵਰਤਿਆ ਨਾ ਵੀ ਮਿਲਤ ਪਿਆਰੋ ਪ੍ਰਾਣ ਨਾਥ ਕਵਣ ਭਗਤ ਤੇ, ਵੀ ਰੱਬ ਕਿਹੜੀ ਭਗਤੀ ਦੇ ਉੱਤੇ ਰੀਝਦਾ ਹੈ, ਕਿਹੜੀ ਭਗਤੀ ਕਰਨ ਦੇ ਨਾਲ ਉਹ ਮਿਲਦਾ ਹੈ। ਜਵਾਬ ਦਿੱਤਾ ਕਹਿਣ ਲੱਗੇ ਸੰਖੇਪ ਦੇ ਵਿੱਚ ਵੀ ਸਾਧ ਸੰਗਤ ਪਾਈ ਪਰਮ ਗਤੇ, ਅਖਰੀ ਅਰਥ ਆ ਵੀ ਸਤ ਸੰਗਤ ਦੇ ਅੰਦਰ ਕੀਤੀ ਗਈ ਭਗਤੀ ਦੇ ਉੱਤੇ ਪਰਮਾਤਮਾ ਰੀਝਦਾ ਹੈ, ਉਹ ਮਿਲਦਾ ਹੈ। ਤੇ ਫਿਰ ਵਿਆਖਿਆ ਕੀਤੀ ਇਸ ਗੱਲ ਦੀ, ਕਿਉਂ ਸਤਸੰਗਤ ਦੇ ਵਿੱਚ ਬੈਠਣਾ ਜ਼ਰੂਰੀ ਕੀਤਾ ਭਗਤ ਰਵਿਦਾਸ ਜੀ ਨੇ ਉਸ ਪਾਵਨ ਸ਼ਬਦ ਦੇ ਅੰਦਰ? ਕਹਿਣ ਲੱਗੇ ਇਸ ਵਾਸਤੇ ਕਿਉਂਕਿ ਸਤਸੰਗਤ ਦੇ ਵਿੱਚ ਇੱਕ ਲੇਖਾ ਜੋਖਾ ਹੁੰਦਾ ਹੈ, ਸਤਸੰਗਤ ਦੇ ਅੰਦਰ ਇੱਕ ਹਿਸਾਬ ਕਿਤਾਬ ਹੁੰਦਾ ਹੈ, ਇੱਥੇ ਆਣ ਕੇ ਇੱਕ ਪ੍ਰੇਰਣਾ, ਇੱਕ ਮਨ ਨੂੰ ਹਲੂਣਾ ਮਿਲਦਾ ਹੈ। ਜਿਸ ਵੇਲੇ ਮਨੁੱਖ ਆਪਣੇ ਆਪ ਨੂੰ ਕਹਿਣ ਵਾਸਤੇ ਮਜਬੂਰ ਹੁੰਦਾ ਵੀ ਮੈਲੇ ਕੱਪੜੇ ਕਹਾਂ ਲੋ ਧੋਵੋ, ਆਵੇਗੀ ਨੀਂਦ ਕਹਾਂ ਲੱਗ ਸੋਵੋ, ਜੋਈ ਜੋਈ ਜੋੜਿਓ ਸੋਈ ਸੋਈ ਫਾਟਿਓ ਝੂਠੇ ਵਣਜ ਉੱਠ ਹੀ ਗਈ ਹਟਿਓ ਕਹ ਰਵਿਦਾਸ ਭਇਓ ਜਬ ਲਿਖੋ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ। ਜਦੋਂ ਸਤਸੰਗਤ ਦੇ ਵਿੱਚ ਇਹਨਾਂ ਕਰਮਾਂ ਦਾ ਲੇਖਾ ਜੋਖਾ ਹੁੰਦਾ ਭਗਤ ਰਵਿਦਾਸ ਜੀ ਦੇ ਬੋਲ ਨੇ ਕਹਿਣ ਲੱਗੇ ਬੰਦੇ ਦੀਆਂ ਅੱਖਾਂ ਦੇ ਸਾਹਮਣੇ ਉਹਦੇ ਜੀਵਨ ਦੀ ਤਸਵੀਰ ਆਉਂਦੀ ਹੈ। ਜਦੋਂ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਸੰਗਤ ਦੇ ਵਿੱਚ ਹੁੰਦਾ ਆਪਣੇ ਜੀਵਨ ਦੇ ਅੰਦਰ ਕੀਤੇ ਹੋਏ ਚੰਗੇ ਮੰਦੇ ਕੰਮ ਮਨੁੱਖ ਦੀਆਂ ਅੱਖਾਂ ਦੇ ਸਾਹਮਣੇ ਆਉਂਦੇ ਨੇ, ਕਿਉਂਕਿ ਮਨੁੱਖ ਦੇ ਜੀਵਨ ਦੀ ਇੱਕ ਕਮਜ਼ੋਰੀ ਹੈ। ਦੇਖੋ ਮਨੁੱਖ ਜੀਵਨ ਦੇ ਅੰਦਰ ਜਿਹੜੇ ਮਾੜੇ ਕਰਮ ਕਰਦਾ ਹੈ ਉਹਨਾਂ ਦਾ ਚੇਤਾ ਬੜੀ ਛੇਤੀ ਭੁਲਾਈ ਜਾਂਦਾ ਹੈ। ਕੋਈ ਨੇਕੀ ਕੀਤੀ ਹੋਵੇ ਇਹਨੂੰ ਚੇਤਾ ਨਹੀਂ ਭੁੱਲਦਾ। ਮੈਂ ਆਪਣੇ ਜਦੋਂ ਮੈਂ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਕਰਦਾ ਸੀ ਕਈ ਸੱਜਣ ਇਹੋ ਜਿਹੇ ਦੇਖੇ ਨੇ, 5 ਰੁਪਏ ਦੀ ਰਸੀਦ ਵੀ ਕਟਾਉਂਦੇ ਸਨ, ਸਾਲ ਸਾਲ ਉਹ ਰਸੀਦਾਂ ਸਾਰੀਆਂ ਆਪਣੇ ਕੋਲ ਸਾਂਭ ਕੇ ਰੱਖਦੇ, ਹਰ ਵੇਲੇ ਆਪਣੀ ਜੇਬੀ ਦੇ ਵਿੱਚ ਰੱਖਦੇ ਸਨ। ਕਿਸੇ ਚੰਗੇ ਕੰਮ ਵਾਸਤੇ ਮਨੁੱਖ ਨੇ ਜਿਹੜੇ ਪੈਸੇ ਦਿੱਤੇ ਹੁਣ ਮਨੁੱਖ ਨੂੰ ਕਦੇ ਚੇਤਾ ਨਹੀਂ ਭੁੱਲਦਾ। ਸ਼ਰਾਬ ਕਿੰਨੇ ਦੀ ਪੀਤੀ ਹੈ ਮਨੁੱਖ ਨੂੰ ਚੇਤਾ ਭੁੱਲ ਜਾਂਦਾ। ਪਤਾ ਨਹੀਂ ਕਿੰਨਾ ਕੁ ਪੈਸਾ ਮਾੜੇ ਕੰਮਾਂ ਦੇ ਉੱਤੇ ਮਨੁੱਖ ਨੇ ਖਰਚ ਕਰ ਦਿੱਤਾ ਉਹਦਾ ਹਿਸਾਬ ਕਿਤਾਬ ਨਹੀਂ ਰੱਖਦਾ। ਜਿਹੜੀ ਨੇਕੀ ਕੀਤੀ ਹੋਈ ਹੈ, ਕੋਈ ਚੰਗੇ ਕੰਮ ਵਾਸਤੇ ਕੁਝ ਯਤਨ ਕੀਤਾ ਹੋਇਆ, ਉਹ ਮਨੁੱਖ ਸਾਰੀ ਜ਼ਿੰਦਗੀ ਚੇਤਾ, ਕਿਉਂਕਿ ਜਿਹੜਾ ਹੰਕਾਰ ਹੈ ਇਹ ਵੀ ਮਨੁੱਖ ਦੇ ਚੰਗੇ ਕੀਤੇ ਕੰਮਾਂ ਉੱਤੇ ਹੀ ਠਹਿਰਦਾ ਨਾ। ਹੁਣ ਮਾੜੇ ਕੰਮਾਂ ਦਾ ਮਨੁੱਖ ਕੀ ਹੰਕਾਰ ਕਰੇਗਾ, ਕੀ ਹੰਕਾਰ ਕਰੇਗਾ ਕਿ ਮੈਂ ਇੰਨੇ ਪੈਸੇ ਮਾੜੇ ਕੰਮਾਂ ਦੇ ਉੱਤੇ ਖਰਚੇ ਨੇ, ਨਸ਼ਿਆਂ ਦੇ ਉੱਤੇ ਖਰਚੇ ਨੇ, ਵਿਚਾਰ ਦੇ, ਕਿਹਨੂੰ ਦੱਸੇਗਾ। ਜਿਹੜਾ ਹੰਕਾਰ ਹੈ ਉਹ ਵੀ ਤੇ ਚੰਗੇ ਕੰਮਾਂ ਦੇ ਉੱਤੇ ਟਿਕਣਾ ਹੈ ਨਾ। ਇਸ ਵਾਸਤੇ ਮਨੁੱਖ ਆਪਣੇ ਜੀਵਨ ਦੀਆਂ ਕੀਤੀਆਂ ਹੋਈਆਂ ਬੁਰਿਆਈਆਂ ਦਾ ਚੇਤਾ ਭੁਲਾ ਦਿੰਦਾ ਹੈ। ਭਗਤ ਰਵਿਦਾਸ ਕਹਿੰਦੇ ਨੇ ਜਦੋਂ ਸੰਗਤ ਵਿੱਚ ਬੈਠਦਾ, ਜਦੋਂ ਇਹੋ ਜਿਹੀਆਂ ਵਿਚਾਰਾਂ ਚੱਲਦੀਆਂ ਨੇ, ਫਿਰ ਮਨੁੱਖ ਨੂੰ ਆਪਣੇ ਜੀਵਨ ਦਾ ਉਹ ਹਿਸਾਬ ਕਿਤਾਬ, ਉਹ ਸਾਰੀ ਤਸਵੀਰ ਮਨੁੱਖ ਦੀਆਂ ਅੱਖਾਂ ਦੇ ਸਾਹਮਣੇ ਆਉਂਦੀ ਹੈ, ਬਸ਼ਰਤੇ ਉਹ ਮਨੁੱਖ ਇਮਾਨਦਾਰੀ ਦੇ ਨਾਲ ਬੈਠਾ ਹੋਵੇ, ਬਸ਼ਰਤੇ ਉਹ ਆਪਣੇ ਜੀਵਨ ਦੇ ਅੰਦਰ ਬਦਲਾਅ ਲਿਆਉਣ ਦੀ ਭਾਵਨਾ ਦੇ ਨਾਲ ਬੈਠਾ ਹੋਵੇ, ਢੀਠ ਬਣ ਕੇ ਨਹੀਂ। ਕਹਿਣ ਲੱਗੇ ਫਿਰ ਪਤਾ ਚੱਲੇਗਾ ਵੀ ਮੈਲੇ ਕੱਪੜੇ ਕਹਾਂ ਨੂੰ ਧੋਵੋ, ਕਿੰਨੀ ਕੁ ਦੇਰ ਤੱਕ ਮੈਂ ਦੂਸਰਿਆਂ ਦੇ ਮੈਲੇ ਕੱਪੜੇ ਧੋਂਦਾ ਰਹਾਂਗਾ, ਕਿੰਨੀ ਕੁ ਦੇਰ ਤੱਕ ਮੈਂ ਦੂਸਰਿਆਂ ਦੇ ਔਗਣ ਦੀ ਚਰਚਾ ਕਰ ਕਰਕੇ ਖੁਸ਼ ਹੁੰਦਾ ਰਹਾਂਗਾ, ਮੈਂ ਆਪਣੇ ਜੀਵਨ ਦਾ ਕੱਪੜਾ ਕਦੋਂ ਧੋਵਾਂਗਾ। ਆਵੇਗੀ ਨੀਂਦ ਕਹਾਂ ਲੱਗ ਸੋਵੋ, ਕਿੰਨੀ ਕੁ ਦੇਰ ਤੱਕ ਬੇਸਮਝੀ ਦੀ ਨੀਂਦ ਦੇ ਵਿੱਚ ਮੈਂ ਸੁੱਤਾ ਰਹਾਂਗਾ। ਕਦੀ ਨਾ ਕਦੀ ਤੇ ਮੈਨੂੰ ਜਾਗਣਾ ਪਏਗਾ, ਜਾਗਣਾ ਚਾਹੀਦਾ, ਜੀਵਨ ਤੇ ਭੱਜਿਆ ਜਾ ਰਿਹਾ ਹੈ। ਕਿ ਜਿਹੜਾ ਜੀਵਨ ਦਾ ਥੋੜਾ ਬਹੁਤਾ ਸਮਾਂ ਮਿਲੇ ਇਹ ਵੀ ਇਸੇ ਤਰੀਕੇ ਦੇ ਨਾਲ ਸੌਂ ਕੇ ਅਗਿਆਨਤਾ ਦੇ ਵਿੱਚ ਬੇਸਮਝੀ ਦੇ ਵਿੱਚ ਗਵਾ ਦਿਆਂਗਾ, ਕਦੋਂ ਜਾਗਾਂਗਾ ਮੈਂ, ਮੈਨੂੰ ਜਾਗਣਾ ਚਾਹੀਦਾ। ਕਹਿਣ ਲੱਗੇ ਜੋਈ ਜੋਈ ਜੋੜਿਓ ਸੋਈ ਸੋਈ ਫਾਟਿਓ ਝੂਠੇ ਬਣਜ ਉੱਠ ਹੀ ਗਈ ਹਟਿਓ, ਉਹ ਝੂਠ ਦੀ ਹੱਟੀ ਕਹਿਣ ਲੱਗੇ ਅੰਦਰੋਂ ਉੱਠ ਜਾਂਦੀ ਹੈ। ਕੌਰ ਰਵਿਦਾਸ ਭਇਓ ਜਬ ਲੇਖੋ, ਜਦੋਂ ਇੱਥੇ ਲੇਖਾ ਜੋਖਾ ਹੋਇਆ ਸੰਗਤ ਦੇ ਵਿੱਚ, ਕਹਿਣ ਲੱਗੇ ਜੋਈ ਜੋਈ ਕਿਨੋ ਸੋਈ ਸੋਈ ਦੇਖਿਓ, ਜੋ ਕੁਝ ਮੈਂ ਜੀਵਨ ਦੇ ਕਰਦਾ ਰਹੇ ਉਹ ਮੇਰੀ ਅੱਖਾਂ ਦੇ ਸਾਹਮਣੇ ਆਉਂਦਾ ਰਹੇ। ਤੇ ਜਿਵੇਂ ਜਿਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦਾ ਗਿਆ, ਮੈਨੂੰ ਆਪਣੇ ਜੀਵਨ ਦੀ ਅਸਲੀ ਤਸਵੀਰ ਸੀ ਉਹ ਮੇਰੇ ਸਾਹਮਣੇ ਆਉਣ ਲੱਗ ਪਈ। ਜਦੋਂ ਮੈਂ ਆਪਣੇ ਅਸਲੀ ਚਿਹਰੇ ਨੂੰ ਦੇਖਿਆ, ਜਦੋਂ ਆਹ ਚਿਹਰਾ ਤੇ ਮੇਰਾ ਬੜਾ ਖੂਬਸੂਰਤ ਹੈ ਜਿਹੜਾ ਮੈਂ ਹਰ ਰੋਜ਼ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਸਵਾਰ ਲੈਂਦਾ ਹੈ, ਪਰ ਜਦੋਂ ਮੈਂ ਆਪਣੇ ਅੰਦਰ ਝਾਤ ਮਾਰ ਕੇ ਆਪਣੇ ਅੰਦਰ ਦੇ ਚਿਹਰੇ ਨੂੰ ਦੇਖਦਾ, ਆਪਣੇ ਅੰਦਰ ਦੀ ਤਸਵੀਰ ਨੂੰ ਦੇਖਦਾ, ਉਹ ਤੇ ਬੜੀ ਕਰੂਪ ਲੱਗਦੀ ਹੈ, ਉਹ ਤੇ ਬੜੀ ਕੋਝੀ ਲੱਗਦੀ ਆ। ਉਹਦੇ ਵਿੱਚ ਤੇ ਕੁਝ ਵੀ ਐਸਾ ਨਹੀਂ ਜਿਹਦੇ ਉੱਤੇ ਮੈਂ ਫਖਰ ਕਰ ਸਕਾਂ, ਜਿਹਦੇ ਉੱਤੇ ਮੈਂ ਮਾਣ ਕਰ ਸਕਦਾ ਹੋਵਾਂ। ਭਗਤ ਰਵਿਦਾਸ ਜੀ ਕਹਿੰਦੇ ਨੇ ਇੱਥੇ ਲੇਖਾ ਜੋਖਾ ਹੁੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਸ ਪਾਵਨ ਬਾਣੀ ਦੇ ਅੰਦਰ ਉਹੀ ਲੇਖਾ ਜੋਖਾ ਸਾਨੂੰ ਕਰਨਾ ਸਿਖਾਉਂਦੇ ਨੇ, ਆਨੰਦ ਪ੍ਰਾਪਤ ਕਰਨਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਰੋਜ਼ ਆਪਣੇ ਆਪ ਦੇ ਨਾਲ ਗੱਲ ਕਰ, ਆਪਣੇ ਸਰੀਰ ਦੇ ਨਾਲ ਗੱਲ ਕਰ, ਆਪਣੀਆਂ ਅੱਖਾਂ ਦੇ ਨਾਲ ਗੱਲ ਕਰ, ਆਪਣੇ ਕੰਨਾਂ ਦੇ ਨਾਲ ਗੱਲ ਕਰ। ਇਹ ਸਰੀਰ, ਇਹ ਅੱਖਾਂ, ਇਹ ਕੰਨ, ਇਹ ਜਿੰਨੇ ਗਿਆਨ ਇੰਦਰੇ ਨੇ, ਕਰਮ ਇੰਦਰੇ ਨੇ, ਇਹ ਥੱਕ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ। ਬਾਬੇ ਫਰੀਦ ਨੇ ਬੋਲ ਆਖਿਆ ਸੀ ਨਾ ਕਿ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਠ। ਅੱਖਾਂ ਤੇ ਉਹੀ ਨੇ, ਬੜੀਆਂ ਖੂਬਸੂਰਤ ਨੇ, ਬੜੀਆਂ ਕੋਮਲ ਨੇ। ਬਾਬਾ ਫਰੀਦ ਜੀ ਕਹਿਣ ਲੱਗੇ, ਇਹਨਾਂ ਅੱਖਾਂ ਦੇ ਵਿੱਚ ਕਜਲੇ ਦੀ ਧਾਰ ਉਹ ਵੀ ਨਹੀਂ ਸਹਾਰਦੀਆਂ, ਇੰਨੀਆਂ ਕੋਮਲ। ਪਰ ਕਹਿਣ ਲੱਗੇ, ਇਹੋ ਜਿਹੀਆਂ ਅੱਖਾਂ ਨੂੰ ਵੀ ਦੇਖਿਆ। ਇੱਕ ਦਿਨ ਉਹਨਾਂ ਦੀ ਖੋਪਰੀ ਪਈ ਹੋਈ ਸੀ ਜਿਨ੍ਹਾਂ ਦੇ ਵਿੱਚ ਪੰਛੀਆਂ ਨੇ ਆਲਣੇ ਬਣਾਏ ਹੋਏ ਸਨ। ਭਾਵ ਇਹ ਜਿਤਨੀ ਵੀ ਤਨ ਦੀ ਸੁੰਦਰਤਾ ਹੈ, ਸਰੀਰ ਦੀ ਸੁੰਦਰਤਾ ਖੂਬਸੂਰਤੀ ਹੈ, ਜਿਸ ਦੇ ਮਾਣ ਦੇ ਵਿੱਚ ਤੂੰ ਆਪਣੇ ਜੀਵਨ ਦੇ ਫਰਜ਼ ਭੁਲਾ ਕੇ ਬੈਠੇ, ਇਹ ਖਤਮ ਹੋ ਜਾਏਗੀ, ਇਹ ਬਿਣਸ ਜਾਏਗੀ। ਇਹ ਸਰੀਰ ਤੇਰਾ ਮਰ ਜਾਏ, ਮਰਨ ਤੋਂ ਪਹਿਲਾਂ ਉਸ ਜੀਵਨ ਦੇ ਨਾਲ ਸਾਂਝ ਪਾ ਕੇ ਦੇਖ, ਉਸ ਆਨੰਦ ਦੇ ਨਾਲ ਸਾਂਝ ਪਾ ਕੇ ਦੇਖ। ਗੁਰਦੇਵ ਕਹਿੰਦੇ ਨੇ ਜਿਹੜਾ ਅਵਿਨਾਸ਼ੀ ਹੈ, ਜਿਸ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਨਾ ਉਹ ਮਰਤਾ, ਨਾ ਹਮ ਡਰਿਆ, ਨਾ ਉਹ ਬਿਨਸੈ, ਨਾ ਹਮ ਕੜਿਆ, ਨਾ ਉਹ ਨਿਰਧਨ, ਨਾ ਹਮ ਭੁੱਖੇ, ਨਾ ਉਸ ਦੁੱਖ, ਨਾ ਹਮ ਕੋ ਦੁੱਖੇ, ਅਵਰ ਨ ਕੋ ਮਾਰਨ ਵਾਲਾ, ਜੀਓ ਹਮਾਰਾ ਜੀਓ ਦੇਣਾ, ਜੀਂਦਾ ਰਹੇ ਮੈਨੂੰ ਜੀਵਨ ਦੇਣ ਵਾਲਾ। ਜਿੰਨੀ ਦੇਰ ਤੱਕ ਰੱਬ ਜੀਂਦਾ ਹੈ, ਓਨੀ ਦੇਰ ਤੱਕ ਮੈਂ ਨਹੀਂ ਮਰਾਂਗਾ, ਸਰੀਰ ਦੇ ਮਰਨ ਦੇ ਨਾਲ ਮੈਂ ਨਹੀਂ ਮਰ ਜਾਣਾ। ਮੇਰੇ ਅੰਦਰ ਉਹ ਬੈਠਾ ਜਿਹਨੇ ਕਦੇ ਮਰਨਾ ਨਹੀਂ, ਜੇ ਮੇਰਾ ਅਸਲਾ ਉਹ ਹੈ ਅਵਿਨਾਸ਼ੀ ਪਰਮਾਤਮਾ, ਉਹ ਮੇਰਾ ਅਸਲਾ, ਮੈਨੂੰ ਮਰਨ ਦਾ ਕਾਹਦਾ ਖਤਰਾ। ਨਾ ਉਹ ਮਰਤਾ, ਇਸ ਵਾਸਤੇ ਨਾ ਅਮ ਡਰਿਆ, ਮਰਨ ਦਾ ਮੈਨੂੰ ਡਰ ਨਹੀਂ ਰਹੇ। ਮੈਂ ਨਾ ਮਰੋਂ, ਮਰਬੋ ਸੰਸਾਰਾ, ਬਾਬਾ ਕਬੀਰ ਜੀ, ਸੰਸਾਰ ਮਰੇਗਾ ਉਹ ਲੋਕ ਜਿਹੜੇ ਆਪਣੇ ਆਪ ਨੂੰ ਸਰੀਰ ਮੰਨ ਕੇ ਬੈਠੇ ਨੇ, ਉਹ ਮਰਨਗੇ। ਮੇਰੀ ਸਾਂਝ ਪੈ ਗਈ ਉਸ ਆਨੰਦ ਦੇ ਦਾਤੇ ਦੇ ਨਾਲ, ਉਸ ਆਨੰਦ ਦੇ ਸੋਮੇ ਦੇ ਨਾਲ। ਇਸ ਵਾਸਤੇ ਨਾ ਉਹ ਮਰਤਾ, ਨਾ ਹਮ ਡਰਿਆ, ਨਾ ਉਹ ਬਿਨਸੈ, ਨਾ ਹਮ ਕੜਿਆ, ਨਾ ਉਹ ਨਿਰਧਨ। ਰੱਬ ਕੋਈ ਕੰਗਾਲ ਥੋੜ੍ਹੀ ਹੈ, ਗਰੀਬ ਥੋੜ੍ਹੀ ਹੈ। ਤੇ ਜੇ ਮੇਰੇ ਅੰਦਰ ਉਹ ਬੈਠਾ ਹੋਇਆ, ਮੇਰੇ ਅੰਦਰ ਉਹਦੀ ਜੋਤ ਹੈ, ਉਹ ਆਪਣਾ ਆਸਣ ਲਗਾ ਕੇ ਬੈਠਾ ਹੋਇਆ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਮੈਂ ਮੰਗਤਿਆਂ ਵਾਂਗੂ ਦਰ ਦਰ ਤੇ ਕਿਉਂ ਭਟਕਦਾ ਫਿਰਾਂ। ਨਾ ਉਹ ਨਿਰਧਨ, ਨਾ ਹਮ ਭੁੱਖੇ, ਨਾ ਉਸ ਦੁੱਖ, ਨਾ ਹਮ ਕੋ ਦੁੱਖੇ, ਉਹਨੇ ਕਦੇ ਦੁਖੀ ਨਹੀਂ। ਮੇਰੇ ਅੰਦਰ ਉਹ ਬੈਠਾ ਜਿਹਨੇ ਕਦੇ ਦੁਖੀ ਨਹੀਂ ਹੋਣਾ। ਤੇ ਜੇ ਮੇਰਾ ਅਸਲਾ ਉਹ ਹੈ ਕਦੇ ਵੀ ਦੁਖੀ ਨਾ ਹੋਣ ਵਾਲਾ ਮੇਰਾ ਅਸਲਾ, ਫਿਰ ਭਲਾ ਮੈਂ ਦੁਖੀ ਕਿਉਂ ਹੋਵਾਂਗਾ, ਮੈਂ ਵੀ ਨਹੀਂ ਦੁਖੀ ਹੋਵਾਂਗਾ। ਉਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਪਣੇ ਜੀਵਨ ਦੀ ਪੜਤਾਲ ਕਰ। ਬਾਬੇ ਕਬੀਰ ਨੇ ਇੱਕ ਸ਼ਬਦ ਵਰਤਿਆ ਸੀ, ਬੜੀ ਵਾਰੀ ਉਹ ਸ਼ਲੋਕ ਤੁਸੀਂ ਕਈ ਵਾਰੀ ਪੜ੍ਹਿਆ ਸੁਣਿਆ ਹੋਏਗਾ, ਉਹਦੀ ਕੁਝ ਵਿਆਖਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਕੀਤੀ ਕਿ ਕਬੀਰ, ਮਰਤਾ ਮਰਤਾ ਜਗ ਲੂਆ, ਮਰ ਪੇਨਾ ਜਾਣੇ ਕੋਏ, ਐਸੀ ਮਰਨੀ ਜੋ ਮਰੈ, ਬੌੜ ਨਾ ਮਰਨਾ ਹੋਏ। ਸਰੀਰ ਕਰਕੇ ਤੇ ਕਹਿਣ ਲੱਗੇ ਸਾਰਾ ਸੰਸਾਰ ਮਰੀ ਜਾ ਰਿਹਾ, ਖਤਮ ਹੋਈ ਜਾ ਰਿਹਾ, ਪਰ ਕਿਸੇ ਨੂੰ ਮਰਨ ਦੀ ਜਾਚ ਨਹੀਂ ਆਈ। ਇਸ ਸਰੀਰ ਦੇ ਮਰਨ ਤੋਂ ਪਹਿਲਾਂ ਜੇ ਕਿਧਰੇ ਕੋਈ ਮਨੁੱਖ ਜਿਉਂਦਿਆਂ ਜਿਉਂਦਿਆਂ ਬੁਰਿਆਈਆਂ ਵਾਲੇ ਪਾਸੋਂ ਮਰਨਾ ਸਿੱਖ ਲੈਂਦਾ, ਔਗਣਾਂ ਵਾਲੇ ਪਾਸਿਓਂ ਮਰਨ ਦੀ ਜਾਚ ਸਿੱਖ ਲੈਂਦਾ, ਬਾਬਾ ਕਬੀਰ ਕਹਿਣ ਲੱਗੇ ਕਦੇ ਵੀ ਨਾ ਮਰਦਾ, ਇਹਦੇ ਜੀਵਨ ਦੇ ਵਿੱਚੋਂ ਮੌਤ ਦਾ ਡਰ ਮੁੱਕ ਜਾਂਦਾ। ਕਿਹਾ ਜਾਣਾ ਗੁਰੂ ਅਮਰਦਾਸ ਜੀ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕਹਿਣ ਲੱਗੇ ਪਰ ਮੁਸ਼ਕਲ ਇਹ ਬਣ ਗਈ, ਮਰਨੇ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਲੋਕੀ ਬੁਰਿਆਈਆਂ ਵਾਲੇ ਪਾਸੇ ਤੋਂ ਮਰਨਾ ਹੀ ਨਹੀਂ ਚਾਹੁੰਦੇ, ਵਿਕਾਰਾਂ ਵਾਲੇ ਪਾਸੇ ਤੋਂ ਲੋਕੀ ਮਰਨਾ ਹੀ ਨਹੀਂ ਚਾਹੁੰਦੇ, ਉਸ ਰਸਤੇ ਤੇ ਚੱਲਦੇ ਨੇ, ਉਸ ਰਸਤੇ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਜਿਸ ਨੂੰ ਬਾਬੇ ਕਬੀਰ ਨੇ ਆਖਿਆ ਸੀ ਕਿ ਕਬੀਰ, ਜਿਸ ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ। ਪਰ ਲੋਕੀ ਡਰਦੇ ਨੇ, ਬਿਲਕੁਲ ਉਹ ਹਾਲਤ ਬਣੀ ਹੈ ਸੰਸਾਰ ਦੀ, ਜਿਸ ਦਾ ਜ਼ਿਕਰ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਕਰਦਿਆਂ ਹੋਇਆਂ ਉਹ ਉਦਾਹਰਣ ਦਿੱਤੀ ਸੀ ਕਿ ਜਿਸ ਤਰੀਕੇ ਦੇ ਨਾਲ ਇੱਕ ਸ਼ਿਕਾਰੀ, ਤੋਤਿਆਂ ਨੂੰ ਪਕੜਨ ਵਾਲਾ ਜਿਹੜਾ ਸ਼ਿਕਾਰੀ ਹੈ, ਉਹ ਨਲਨੀ ਦੀ ਵਰਤੋਂ ਕਰਦਾ ਹੈ। ਨਲਨੀ ਦੀ ਵਰਤੋਂ, ਇੱਕ ਚਰਖੜੀ ਬਣੀ ਹੋਈ ਹੈ ਜਿਸ ਨੂੰ ਦੋ ਪਾਸੇ ਡੰਡਿਆਂ ਦਾ ਸਹਾਰਾ ਦੇ ਕੇ ਉਹਦੇ ਉੱਤੇ ਟਿਕਾ ਦਿੰਦਾ, ਹੇਠਾਂ ਉਹਦੇ ਪਾਣੀ ਦਾ ਭਰਿਆ ਹੋਇਆ ਇੱਕ ਖੁੱਲ੍ਹਾ ਭਾਂਡਾ ਰੱਖ ਦਿੰਦਾ, ਉਹਦੇ ਉੱਤੇ ਥੋੜ੍ਹਾ ਜਿਹਾ ਚੋਗਾ ਪਾ ਦਿੰਦਾ, ਉਹ ਤੋਤਾ ਜਿਹੜਾ ਚੋਗੇ ਦੇ ਲਾਲਚ ਵਿੱਚ ਆਉਂਦਾ ਚਰਖੜੀ ਦੇ ਉੱਤੇ ਬੈਠਦਾ, ਚਰਖੜੀ ਉਹਦੇ ਭਾਰ ਦੇ ਨਾਲ ਘੁੰਮ ਜਾਂਦੀ ਹੈ, ਹੇਠਾਂ ਪਾਣੀ ਦਾ ਭਰਿਆ ਹੋਇਆ ਵੱਡਾ ਭਾਂਡਾ ਦੇਖਦਾ ਤੇ ਚਰਖਰੀ ਨੂੰ ਘੁੱਟ ਕੇ ਪਕੜ ਲੈਂਦਾ, ਇਸੇ ਡਰ ਕਾਰਨ ਕਿ ਜੇ ਮੈਂ ਇਸ ਚਰਖਰੀ ਨੂੰ ਛੱਡ ਦਿੱਤਾ ਮੈਂ ਤੇ ਡੁੱਬ ਜਾਵਾਂਗਾ। ਸ਼ਿਕਾਰੀ ਆਉਂਦਾ ਆਸਾਨੀ ਦੇ ਨਾਲ ਉਹਨੂੰ ਪਕੜਦਾ, ਪਕੜ ਕੇ ਉਹਨੂੰ ਪਿੰਜਰੇ ਦੇ ਵਿੱਚ ਪਾ ਦਿੰਦਾ। ਗੁਰਦੇਵ ਕਹਿਣ ਲੱਗੇ ਮਨੁੱਖ ਦੀ ਹਾਲਤ ਇਹ ਬਣ ਗਈ। ਕਹਿੰਦਾ ਜੇ ਵਿਕਾਰ ਛੱਡ ਦਿੱਤੇ, ਜੇ ਔਗੁਣ ਛੱਡ ਦਿੱਤੇ, ਬੁਰਿਆਈਆਂ ਛੱਡ ਦਿੱਤੀਆਂ, ਹੇਰਾ ਫੇਰੀ ਕਰਨੀ ਛੱਡ ਦਿੱਤੀ, ਠੱਗੀਆਂ ਮਾਰਨੀਆਂ ਛੱਡ ਦਿੱਤੀਆਂ, ਮੇਰਾ ਕਿਹਦਾ ਜੀਣਾ ਹੋਏਗਾ, ਮੇਰੀ ਤੇ ਸਾਰਾ ਜ਼ਿੰਦਗੀ ਜਿਉਣ ਦਾ ਢੰਗ ਹੀ ਮੇਰਾ ਬਦਲਣਾ ਪਏਗਾ, ਫਿਰ ਤੇ ਮੈਂ ਗਿਆ, ਉਹਦੇ ਤੋਂ ਬਗੈਰ ਤੇ ਮੇਰਾ ਗੁਜ਼ਾਰਾ ਹੀ ਨਹੀਂ ਹੋਣਾ। ਇਸ ਵਾਸਤੇ ਬਾਬਾ ਕਬੀਰ ਕਹਿਣ ਲੱਗੇ ਉਸ ਰਸਤੇ ਤੁਰਨਾ ਹੀ ਇਹ ਮਨੁੱਖ ਪਸੰਦ ਕਰਦਾ ਹੈ। ਉਸਨੂੰ ਆਖੇ ਮਰਨੇ ਤੇ ਜਗਤ ਡਰੇ, ਵਿਕਾਰਾਂ ਵਾਲੇ ਪਾਸਿਓਂ ਮਰਨ ਤੋਂ ਮਨੁੱਖ ਡਰਦਾ ਹੈ, ਹੌਸਲਾ ਨਹੀਂ ਕਰ ਪਾਉਂਦਾ, ਉਹੋ ਜਿਹੇ ਜੀਵਨ ਇਹ ਮਨੁੱਖ ਜਿਹੜਾ ਇਹ ਜਿਉਣਾ ਲੋਚਦਾ ਹੈ, ਉਸੇ ਰਸਤੇ ਤੁਰਨਾ ਇਹ ਮਨੁੱਖ ਪਸੰਦ ਕਰਦਾ ਹੈ, ਸੁਣ ਲੈਂਦਾ ਹੈ ਧਰਮ ਦੀਆਂ ਗੱਲਾਂ, ਇਸ ਵਾਸਤੇ ਸੌਖਾ ਰਸਤਾ ਲੱਭ ਲੈਂਦਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਨਾ ਕਰਨੀ ਪਵੇ। ਬਸ ਇੱਕ ਵਾਰੀ ਸਾਲ ਬਾਅਦ ਕੋਈ ਧਰਮ ਦਾ ਕਰਮ ਕਰ ਲਿਆ ਕਰਾਂ, ਜਿਹੜਾ ਮਾਘ ਦੇ ਮਹੀਨੇ ਤੀਰਥਾਂ ਦੇ ਉੱਤੇ ਰੌਣਕ ਲੱਗੀ ਸੀ ਉਹਦਾ ਕਾਰਨ ਇਹੀ ਸੀ। ਪੁਜਾਰੀ ਨੇ ਤੇ ਇਹ ਦੇਖਿਆ ਸੀ ਵੀ ਸਰਦੀਆਂ ਦੀ ਰੁੱਤ ਹੈ, ਤੀਰਥਾਂ ਦੇ ਉੱਤੇ ਰੌਣਕ ਘਟ ਗਈ, ਉਹਨੇ ਕਹਿ ਦਿੱਤਾ ਸੀ ਮਾਘ ਦੇ ਮਹੀਨੇ ਦੇ ਵਿੱਚ ਇਸ਼ਨਾਨ ਕਰੋਗੇ ਇਹਦਾ ਮਹਾਤਮ ਤੁਹਾਨੂੰ ਜ਼ਿਆਦਾ ਮਿਲੇਗਾ। ਬੰਦਾ ਸੋਚਦਾ ਚਲੋ ਹੈ ਤੇ ਸਰਦੀ ਦੀ ਰੁੱਤ, ਔਖੇ ਸੌਖੇ ਹੋ ਕੇ ਇੱਕ ਵਾਰੀ ਮਾਘ ਦੇ ਮਹੀਨੇ ਇਸ਼ਨਾਨ ਕਰ ਲਓ, ਬਾਕੀ ਜੀਵਨ ਦੇ ਅੰਦਰ ਤਬਦੀਲੀ ਲਿਆਉਣ ਦੀ ਸਾਨੂੰ ਕੀ ਜ਼ਰੂਰਤ ਆ। ਜਿਹੜਾ ਢਾਂਚਾ ਪੁਜਾਰੀ ਦਾ ਸੀ ਉਹੀ ਢਾਂਚਾ ਅਸੀਂ ਅਪਣਾਇਆ ਹੋਇਆ ਹੈ। ਅਖਵਾਉਂਦੇ ਬਿਨਾਂ ਸ਼ੱਕ ਅਸੀਂ ਸਿੱਖ ਹਾਂ, ਪਰ ਇਹ ਸਾਡੀ ਬਣਤਰ ਨਹੀਂ ਸੀ, ਸਾਡੇ ਜੀਵਨ ਜ਼ਿੰਦਗੀ ਜਿਉਣ ਦਾ ਢੰਗ ਇਹ ਨਹੀਂ ਸੀ ਕਿ ਮੁੱਲ ਦੇ ਕੇ ਕੁਝ ਪਾਠ ਕਰਵਾ ਲਏ, ਮੁੱਲ ਦੇ ਕੇ ਕੁਝ ਲੰਗਰ ਲਗਾ ਲਏ, ਮੁੱਲ ਪੈਸੇ ਤਾਰ ਕੇ ਕੋਈ ਦਾਨ ਪੁੰਨ ਦੇ ਕਰਮ ਕਰ ਲਏ। ਇੱਥੇ ਤੇ ਗੁਰਦੇਵ ਕਹਿੰਦੇ ਨੇ ਉਹ ਤੁਰੇ ਜਿਹੜਾ ਆਪਣੇ ਆਪ ਨੂੰ ਬਦਲਣ ਵਾਸਤੇ ਤਿਆਰ ਹੈ, ਜਿਹੜਾ ਆਪਣੇ ਜੀਵਨ ਦੀ ਪਰਖ ਕਰਨ ਵਾਸਤੇ ਤਿਆਰ ਹੈ। ਬੜੇ ਕੀਮਤੀ ਬੋਲ ਨੇ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਖੇ ਸਨ ਕਿ ਬਾਹਰ ਭੀਤਰ ਇੱਕੋ ਜਾਨੋ, ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨਾ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ। ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਗਿਆਨ ਲੈ ਕੇ ਤੈਨੂੰ ਆਪਣੇ ਆਪ ਨੂੰ ਦੇਖਣਾ ਪੈਣਾ ਹੈ, ਗੁਰੂ ਦੇ ਉਪਦੇਸ਼ ਦੇ ਸ਼ੀਸ਼ੇ ਦੇ ਵਿੱਚੋਂ ਤੈਨੂੰ ਆਪਣੇ ਆਪ ਨੂੰ ਦੇਖਣਾ ਪੈਣਾ। ਬਾਹਰ ਸ਼ੀਸ਼ੇ ਦੇ ਵਿੱਚ ਆਪਣੀ ਆਹ ਸੂਰਤ ਦੇਖਦਾ ਬੜੀ ਸੋਹਣੀ ਲੱਗਦੀ ਹੈ, ਗੁਰੂ ਦੀ ਸਿੱਖਿਆ ਦੇ ਸ਼ੀਸ਼ੇ ਦੇ ਵਿੱਚੋਂ ਤੈਨੂੰ ਆਪਣੇ ਜੀਵਨ ਦੀ ਸੂਰਤ ਵੇਖਣੀ ਪੈਣੀ ਹੈ। ਉਹ ਜੀਵਨ ਦੀ ਸੂਰਤ ਜਿਹੜੀ ਹੈ ਉਹ ਮੇਰੀ ਕਿੰਨੀ ਕੁ ਸੋਹਣੀ ਹੈ, ਕਿੰਨੀ ਕੁ ਕੋਝੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਦੇ ਤੱਕਿਆ ਹੋਏਗਾ ਜਦੋਂ ਹੇਠਾਂ ਜਿੱਥੇ ਪਾਣੀ ਖਲੋਤਾ ਰਹਿ ਜਾਏ, ਹੇਠਾਂ ਜਾਲਾ ਜੰਮ ਜਾਂਦਾ, ਉਹ ਪਾਣੀ ਨੂੰ ਫਿਰ ਹੇਠਾਂ ਧਰਤੀ ਦੇ ਵਿੱਚ ਜੀਰਣ ਨਹੀਂ ਦਿੰਦਾ, ਸਮਾਉਣ ਨਹੀਂ ਦਿੰਦਾ। ਕਹਿਣ ਲੱਗੇ ਮਨੁੱਖ ਦੇ ਅੰਦਰ ਭਟਕਣਾ ਦਾ ਜਾਲਾ ਜੰਮਿਆ ਹੋਇਆ, ਨਹੀਂ ਉਹ ਜਾਲਾ ਉਤਨੀ ਦੇਰ ਤੱਕ ਦੂਰ ਹੋਏਗਾ ਜਿਤਨੀ ਦੇਰ ਤੱਕ ਇਹ ਮਨੁੱਖ ਇਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਪਰਖਣ ਦਾ ਯਤਨ ਨਹੀਂ ਕਰਦਾ। ਤੇ ਜਿਤਨੀ ਦੇਰ ਤੱਕ ਉਹ ਭਟਕਣਾ ਦਾ ਜਾਲਾ ਅੰਦਰ ਪਿਆ ਹੋਇਆ, ਜਿਤਨੀਆਂ ਵੀ ਕਥਾਵਾਂ ਸੁਣੇਗਾ, ਜਿਤਨੇ ਵੀ ਕੀਰਤਨ ਸੁਣੇਗਾ, ਜਿਤਨੇ ਵੀ ਸ਼ਬਦ ਭਜਨ ਸੁਣੇਗਾ, ਉਹ ਸਾਰੇ ਉੱਪਰ ਉੱਪਰ ਹੀ ਰਹਿ ਜਾਣਗੇ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਨੂੰ ਆਪਣੇ ਆਪ ਦਾ ਚਿੰਤਨ ਕਰਨ ਦੀ ਪ੍ਰੇਰਣਾ ਦਿੰਦੇ ਨੇ ਜੇ ਚਾਹੁੰਦੇ ਹਾਂ ਜੀਵਨ ਦੇ ਅੰਦਰ ਆਨੰਦ ਮਿਲੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹਰ ਰੋਜ਼ ਕੁਝ ਸਮਾਂ ਬੈਠ ਕੇ ਆਪਣੇ ਆਪ ਦੇ ਨਾਲ ਗੱਲ ਕਰ, ਆਪਣੇ ਸਰੀਰ ਦੇ ਨਾਲ ਗੱਲ ਕਰ। ਇਹ ਸ਼ਬਦ ਕੇਵਲ ਉਂਝ ਪੜ੍ਹਨ ਵਾਸਤੇ ਨਹੀਂ ਹਨ, ਇਹ ਸ਼ਬਦ ਕੇਵਲ ਉਂਝ ਕਾਹਲੀ ਕਾਹਲੀ ਗਾਉਣ ਵਾਸਤੇ ਨਹੀਂ ਹਨ। ਬਾਬਾ ਕਬੀਰ ਜਦੋਂ ਇਹ ਸ਼ਬਦ ਵਰਤਦੇ ਨੇ ਵੀ ਕਵਨ ਕਾਜ ਸਿਰਜੇ ਜਗ ਪੀਤਰ, ਜਨਮ ਕਵਨ ਫਲ ਪਾਇਆ, ਭਵਨਿਦ ਤਰਨ ਤਾਰਨ ਚਿੰਤਾਮਨ, ਇੱਕ ਨਿਮਖ ਨਾ ਇਹ ਮਨ ਲਾਇਆ ਗੋਬਿੰਦ, ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਪਾਓ ਭਗਤ ਨਹੀਂ ਸਾਧੀ। ਕਦੇ ਬੈਠ ਕੇ ਸੋਚਿਆ ਤੇ ਕਰ, ਸੰਸਾਰ ਦੇ ਵਿੱਚ ਮੈਂ ਕਾਹਦੇ ਵਾਸਤੇ ਆਇਆ ਸੀ, ਮੈਂ ਕੀਤਾ ਕੀ ਆ, ਮੈਂ ਅੱਜ ਤੱਕ ਆਪਣੇ ਜੀਵਨ ਦੇ ਅੰਦਰ ਕੀ ਕੁਝ ਕਮਾਇਆ ਹੈ, ਕੀ ਕੁਝ ਮੈਂ ਆਪਣੇ ਜੀਵਨ ਦੇ ਅੰਦਰ ਅਸਲ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਕਮਾ ਸਕਦਾ ਸੀ। ਉਸੇ ਸ਼ਬਦ ਦੇ ਅੰਦਰ ਅਗਾਂਹ ਜਾ ਕੇ ਬੋਲ ਆਉਂਦੇ ਨੇ, ਤਾਮ ਕ੍ਰੋਧ ਮਾਇਆ ਮਦ ਮਤਸਰ, ਇਹ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਇਹ ਸੁਪਨੰਤਰ ਨਾਹੀ। ਕੀ ਇਕੱਠਾ ਕੀਤਾ, ਵਾਸ਼ਨਾਵਾਂ ਇਕੱਠੀਆਂ ਕੀਤੀਆਂ ਨੇ, ਮੈਂ ਬੜੀ ਦੌਲਤ ਇਕੱਤਰ ਕੀਤੀ ਹੈ, ਕਾਮ ਕ੍ਰੋਧ ਗੁੱਸਾ ਬਹੁਤ ਇਕੱਠਾ ਕੀਤਾ ਹੈ, ਮੋਹ ਮਾਇਆ ਦਾ ਮੋਹ, ਮਦ ਹੰਕਾਰ, ਮਤਸਰ, ਈਰਖਾ, ਸਾੜਾ, ਮੈਂ ਔਗਣ ਜ਼ਿੰਦਗੀ ਦੇ ਅੰਦਰ ਬੜੇ ਇਕੱਠੇ ਕੀਤੇ ਹੋਏ ਨੇ, ਪਰ ਦਇਆ, ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਹੀਂ। ਜਿਹੜਾ ਕੰਮ ਮੈਂ ਕਰਨਾ ਸੀ ਇਸ ਜੀਵਨ ਦੇ ਅੰਦਰ, ਜਿਹੜੇ ਸ਼ੁਭ ਗੁਣ ਮੈਂ ਇਕੱਤਰ ਕਰਨੇ ਸਨ, ਸ਼ੁਭ ਗੁਣ ਮੈਂ ਆਪਣੇ ਜੀਵਨ ਦੇ ਅੰਦਰ ਅਪਣਾਉਣੇ ਸਨ, ਉਹ ਕੰਮ ਤੇ ਮੈਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਕੀਤਾ। ਉਸ ਕੰਮ ਨੂੰ ਕਰਨ ਦਾ ਤੇ ਮੈਨੂੰ ਖਿਆਲ ਹੀ ਨਹੀਂ ਆਇਆ। ਅਖੀਰਲੀ ਪੌੜੀ ਸੰਖੇਪ ਦੇ ਵਿੱਚ ਵਿਚਾਰ ਲਈਏ, ਗੁਰਦੇਵ ਕਹਿੰਦੇ ਨੇ, ਇਹ ਸ਼ਰਮਣੋ ਮੇਰੇ ਹੋ, ਕੰਨਾਂ ਦੇ ਨਾਲ ਕਰ ਗੱਲ, ਹੇ ਮੇਰੇ ਕੰਨੋ, ਸੱਚ ਸੁਣਨੇ ਨੂੰ ਪਠਾਏ, ਇਸ ਸਰੀਰ ਦੇ ਨਾਲ ਕਾਹਦੇ ਵਾਸਤੇ ਲਮਕਾਏ ਹੋਏ ਨੇ? ਕਦੀ ਸੋਚਿਆ ਕਿ ਤੁਹਾਨੂੰ ਇਸ ਸਰੀਰ ਦੇ ਨਾਲ ਕਾਹਦੇ ਵਾਸਤੇ ਲਗਾਇਆ ਹੋਇਆ? ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਸੱਚ ਸੁਣਨ ਵਾਸਤੇ। ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ, ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਕੀ ਤੁਸੀਂ ਆਪਣਾ ਫਰਜ਼ ਨਿਭਾਉਂਦੇ ਪਏ ਹੋ? ਤੁਹਾਨੂੰ ਸੱਚ ਸੁਣਨ ਵਾਸਤੇ ਇਸ ਸਰੀਰ ਦੇ ਨਾਲ ਲਗਾਇਆ ਹੈ। ਅੱਜ ਤੱਕ ਆਪਣੇ ਜੀਵਨ ਦੇ ਅੰਦਰ ਕਿਤਨਾ ਕੁ ਸੱਚ ਦੇ ਨਾਲ ਤੁਸੀਂ ਨਾਤਾ ਜੋੜਿਆ ਹੈ? ਤੁਸੀਂ ਉਸ ਸੱਚ ਨੂੰ ਸੁਣੋ, ਜਿਸ ਸੱਚ ਨੂੰ ਸੁਣਨ ਦੇ ਨਾਲ ਤੁਹਾਡੇ ਜੀਵਨ ਦੇ ਅੰਦਰ ਖੇੜਾ ਆਵੇ, ਜਿਸ ਸੱਚ ਨੂੰ ਸੁਣਨ ਦੇ ਨਾਲ ਤੁਹਾਡੇ ਮਨ ਦੇ ਉੱਤੇ, ਤੁਹਾਡੇ ਤਨ ਦੇ ਉੱਤੇ ਹਰਿਆਵਲ ਆਵੇ, ਤੁਹਾਡਾ ਇਕੱਲਾ ਇਕੱਲਾ ਜੀਵਨ ਦਾ ਪੱਖ ਜਿਹੜਾ ਹੈ ਹਰੇਕ ਹਰਿਆ ਭਰਿਆ ਹੋ ਜਾਏ। ਗੁਰਦੇਵ ਕਹਿੰਦੇ ਨੇ, ਸੱਚ ਅਲੱਖ ਵਿਡਾਣੀ ਤਾਂ ਕਿ ਗੱਤ ਕਹੀ ਨਾ ਜਾਏ। ਸੱਚ ਪਰਮਾਤਮਾ ਅਲੱਖ ਵਿਡਾਣੀ, ਗੁਰਦੇਵ ਕਹਿੰਦੇ ਨੇ, ਅਸਚਰਜ ਹੈ ਉਹਦੀ ਕੁਦਰਤ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ, ਜਿਸ ਦੇ ਸੰਬੰਧ ਵਿੱਚ ਮੁਕੰਮਲ ਰੂਪ ਦੇ ਵਿੱਚ ਕੋਈ ਜਾਣ ਨਹੀਂ ਸਕਦਾ। ਕਹੇ ਨਾਨਕ, ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੋ ਪਠਾਏ। ਤੁਸੀਂ ਪਵਿੱਤਰ ਹੋ ਜਾਓਗੇ, ਪਵਿੱਤਰ ਹੋਵੋਗੇ, ਗੁਰਦੇਵ ਕਹਿੰਦੇ ਨੇ, ਕੇਵਲ ਤੇ ਕੇਵਲ ਸੱਚ ਨੂੰ ਸੁਣ ਕੇ। ਕੰਨ ਕੇਵਲ ਸੱਚ ਨੂੰ ਸੁਣ ਕੇ ਪਵਿੱਤਰ ਹੋਣਗੇ, ਅੱਖਾਂ ਕੇਵਲ ਤੇ ਕੇਵਲ ਸਹੀ ਦੇਖ ਕੇ ਪਵਿੱਤਰ ਹੋਣਗੀਆਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬੋਲ ਆਨੰਦ ਨੂੰ ਹਾਸਲ ਕਰਨਾ ਚਾਹੁੰਦੇ ਹਾਂ, ਹਰ ਰੋਜ਼ ਆਪਣੇ ਆਪਣੇ ਜੀਵਨ ਦੀ ਪੜਚੋਲ ਅਸੀਂ ਕਰ ਸਕੀਏ, ਤਾਂ ਹੀ ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲ ਚੁੱਕਦੀ ਖਿਮਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਓਅੰਕਾਰ, ਸਤਿਗੁਰ ਪ੍ਰਸਾਦਿ।